वाहिगुरु जी जिन्ना दसंदड़ियां दुरमत वन्ने मित्र सड़डे से हांट निंद जग सबाया जन नानक विरले कई कोई जन हर स्यों देवे जोर चरण गहुंब को सुब रसना दीजह प्राण अकोर मेल करा दी रब्बा मेरिया अपने प्यारियां मेल करा दी रब्बा मेरिया अपने
वेदना जानो वेदना जानो ओ
ਜਨਮ ਮਰਨ ਦੋਹ ਮੈਂ ਨਾਹੀ ਜਨ ਹਰ ਉਪਕਾਰੀ ਸਤਿਗੁਰਾਂ ਦੀ ਸਾਜੀ ਨਵਾਜੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਉਂਦੇ ਹੋਏ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਦਾ ਮੇਘ ਵਰਸ ਰਿਹਾ, ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸ਼ਿਰਸ਼ਾਰ ਹੋ ਰਹੀਆਂ ਨੇ। ਆਪ ਜੀ ਨੇ ਮਹਾਂਪੁਰਸ਼ਾਂ ਦੇ ਕਮਾਏ ਹੋਏ ਪ੍ਰਵਚਨ ਉਹਨਾਂ ਪਾਸੋਂ ਸਰਵਣ ਕੀਤੇ ਹਨ। ਉਹੀ ਬਾਣੀ ਹੁੰਦੀ ਹੈ ਜਿਹੜੀ ਅਸੀਂ ਰੋਜ਼ ਪੜ੍ਹਦੇ ਹਾਂ, ਸਾਰੇ ਪੜ੍ਹਦੇ ਹਾਂ, ਪਰ ਜਦੋਂ ਮਹਾਂਪੁਰਸ਼ ਬਾਣੀ ਪੜ੍ਹਦੇ ਹੋਣ, ਖੁਦ ਕਮਾਈ ਕਰਨ ਵਾਲੇ ਜਦੋਂ ਬਾਣੀ ਪੜ੍ਹਦੇ ਆ, ਉਹਦੇ ਵਿੱਚ ਆਨੰਦ ਹੁੰਦਾ। ਗੋਲੀ ਉਹੀ ਹੈ, ਸਿੱਧੀ ਮਾਰੋ ਕਿਸੇ ਦੇ ਜਿਹੋ ਜਿਹੀ, ਇੱਕ ਰੋੜੀ ਮਾਰੀ ਜਿਹੋ ਜਿਹੀ ਗੋਲੀ ਮਾਰੀ, ਉਹੀ ਗੋਲੀ ਰਿਵਾਲਵਰ 'ਚੋਂ ਹੋ ਕੇ ਆਵੇ ਫਿਰ ਕੁਛ ਵੀ ਨਹੀਂ ਛੱਡਦੀ। ਇਸੇ ਤਰ੍ਹਾਂ ਬਾਣੀ ਉਹੀ ਹੈ, ਜਦੋਂ ਮਹਾਂਪੁਰਸ਼ਾਂ ਦੇ ਹਿਰਦੇ 'ਚੋਂ ਹੋ ਕੇ ਆਵੇ ਉਹਦਾ ਅਸਰ ਕੁਛ ਹੋਰ ਹੁੰਦਾ। ਸੋ ਬੜੇ ਪਿਆਰ ਨਾਲ ਆਪ ਜੀ ਨੇ ਮਹਾਂਪੁਰਸ਼ਾਂ ਪਾਸੋਂ ਆਨੰਦ ਮਾਣਿਆ। ਵੱਡਿਆਂ ਦੀਆਂ ਯਾਦਾਂ, ਉਹਨਾਂ ਦੇ ਜਨਮ ਦਿਹਾੜੇ ਬਰਸੀਆਂ, ਸਿਰਫ ਉਹਨਾਂ ਵਾਸਤੇ ਨਹੀਂ, ਇਹ ਸਾਡੇ ਵੱਡੇ ਹੋਣ ਦਾ ਉਪਰਾਲਾ ਹੈ। ਦਾਸ ਨੇ ਕੱਲ੍ਹ ਵੀ ਆਖਿਆ ਸੀ ਸਾਰੇ ਵੱਡਾ ਵੱਡਾ ਕਹੀ ਜਾਓ, ਉਹਨਾਂ ਨੇ ਵੱਡੇ ਨਹੀਂ ਹੋਣਾ, ਪਰ ਉਹਨਾਂ ਨੂੰ ਵਡਿਆਉਣ ਵਾਲੇ ਵੱਡੇ ਜ਼ਰੂਰ ਹੋ ਜਾਂਦੇ ਨੇ। ਸੋ ਅੱਜ ਇਸ ਸਮਾਗਮ ਦਾ ਲਾਸਟ ਦਿਨ ਹੈ। ਸਵੇਰੇ ਅਖੰਡ ਪਾਠ ਜੋ ਕਈ ਦਿਨਾਂ ਤੋਂ ਆਰੰਭ ਲੜੀਆਂ ਕੀਤੀਆਂ ਮਹਾਂਪੁਰਸ਼ਾਂ ਨੇ, ਨਿਰੰਤਰ ਜਾਪ ਚੱਲ ਰਹੇ ਨੇ। ਮਹਾਂ ਪਵਿੱਤਰ ਧਰਤੀ, ਮਹਾਨ ਜੱਗ ਜੋ ਇੱਥੇ ਆਏ ਸਾਲ ਹੁੰਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇੱਕ ਅਖੰਡ ਪਾਠ ਕਰਾਉਣਾ ਔਖਾ ਹੈ। ਭਾਵੇਂ ਕਿ ਸੰਗਤ ਦਾ ਬੜਾ ਸਹਿਯੋਗ ਹੁੰਦਾ ਨਾਲ, ਕੋਈ ਮੇਰੇ ਵੱਲੋਂ ਅਖੰਡ ਪਾਠ ਕਰੇ, ਕੋਈ ਉੱਧਰੋਂ ਬੇਨਤੀਆਂ ਸਭ ਕਰਦੇ ਨੇ ਸਾਡੇ ਵੱਲੋਂ ਕਰੋ ਸਾਡੇ ਵੱਲੋਂ, ਪਰ ਉਹਨੂੰ ਸਾਰਾ ਪ੍ਰਬੰਧ ਇੱਕ ਬੜੇ ਸੁਚੱਜੇ ਢੰਗ ਨਾਲ, ਪਾਠੀ ਸਿੰਘਾਂ ਦੀਆਂ ਡਿਊਟੀਆਂ, ਕੱਲ੍ਹ ਮੈਂ ਅੰਦਰ ਵੀ ਦਰਸ਼ਨ ਕੀਤੇ ਸੀ ਬੜੀ ਮਰਿਆਦਾ ਨਾਲ, ਨਹੀਂ ਤਾਂ ਲੜੀਆਂ ਕਈ ਥਾਵਾਂ 'ਤੇ ਚੱਲਦੀਆਂ ਨੇ। ਗੁਰੂ ਸਾਹਿਬਾਂ ਦੀ ਬੇਅਦਬੀ ਵੀ ਹੁੰਦੀ ਹੈ, ਪਾਠ ਜ਼ਿਆਦਾ ਹੋ ਜਾਂਦੇ ਨੇ, ਪਾਠੀ ਇੰਨੇ ਮਿਲਦੇ ਨਹੀਂ, ਉਹ ਸਾਰਾ ਹੀ ਆਨੰਦ ਖਰਾਬ ਹੋ ਜਾਂਦਾ। ਮਹਾਂਪੁਰਸ਼ ਜੋ ਕਰ ਰਹੇ ਨੇ ਉਪਰਾਲਾ, ਸਰਬੱਤ ਸੰਗਤ ਦੇ, ਸਰਬੱਤ ਮਨੁੱਖਤਾ ਦੇ ਭਲੇ ਵਾਸਤੇ ਇੱਕ ਕਾਰ ਹੈ ਜਿਹੜੀ ਸਾਨੂੰ ਸਭ ਨੂੰ ਕਰਨੀ ਪੈਣੀ। ਸਰੀਰ ਦੇ ਨਿਰਵਾਹ ਵਾਸਤੇ ਕੰਮ ਸਭ ਨੂੰ ਕਰਨਾ ਪੈਂਦਾ। ਕਾਰ ਇੱਕ ਉਪਕਾਰ ਹੈ। ਉਪਕਾਰ ਕੀ ਹੈ? ਆਮ ਕੰਮਾਂ ਨਾਲੋਂ ਉੱਚਾ ਕੰਮ, ਜਿਹਦੇ ਵਿੱਚ ਸਾਡੀ ਰੂਹ ਦਾ ਭਲਾ ਹੋਵੇ, ਸਾਡੇ ਮਨ ਦਾ ਭਲਾ ਹੋਵੇ, ਮਨ ਨੂੰ ਸ਼ਾਂਤੀ ਮਿਲੇ, ਉਹ ਕੰਮ ਉੱਚਾ ਕੰਮ। ਇੱਕ ਤੇ ਕਾਰ, ਇੱਕ ਉਪਕਾਰ, ਉੱਚਾ ਕੰਮ, ਆਤਮਕ ਸ਼ਾਂਤੀ ਜਿਹਦੇ 'ਚ ਸਾਨੂੰ ਪ੍ਰਾਪਤ ਹੋਵੇ, ਉਹ ਕੰਮ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇਹ ਉੱਚਾ ਹੈ, ਸਿਮਰਨ ਕਰਨਾ ਉੱਚਾ ਕੰਮ, ਸੇਵਾ ਕਰਨੀ ਉੱਚਾ ਕੰਮ। ਜਿਹੜੇ ਹੁਣ ਇੱਥੇ ਆਏ ਨੇ ਪੈਸੇ ਕਮਾਉਣਾ ਹੈ, ਇੱਕ ਤੇ ਕਾਰ ਕਰਨੀ, ਮਿਹਨਤ ਕਰਨੀ, ਕਿਤੇ ਸ਼ਹਿਰ ਜਾਣਾ, ਉਹ ਤੇ ਹੋਇਆ ਸਰੀਰ ਦੇ ਵਾਸਤੇ, ਪਰ ਜਿਹੜੇ ਇੱਥੇ ਚੱਲ ਕੇ ਆਏ ਨੇ, ਜਿਹਨਾਂ ਨੇ ਸਮਾਂ ਇੱਥੋਂ ਵਾਸਤੇ ਕੱਢਿਆ, ਉਹ ਮਾਇਆ ਕਮਾਉਣ ਤੇ ਨਹੀਂ ਆਏ। ਅਸੀਂ ਆਏ ਹਾਂ ਤਨ ਦੇ ਸੁੱਖ ਵਾਸਤੇ ਨਹੀਂ, ਮਨ ਦੇ ਸੁੱਖ ਵਾਸਤੇ। ਇਹ ਉਪਕਾਰ ਹੈ, ਆਮ ਕੰਮਾਂ ਨਾਲੋਂ ਉੱਚਾ ਕੰਮ, ਸੇਵਾ, ਸਿਮਰਨ, ਨਿਤਨੇਮ, ਭਜਨ, ਸਤਸੰਗਤ ਕਰਨੀ, ਇਹ ਉਪਕਾਰ ਹੈ, ਉੱਚਾ ਕੰਮ। ਤੇ ਜਦੋਂ ਅੱਗੇ ਲੱਗ ਜਾਵੇ ਪਰ, ਪਿਛਲੇ ਸ਼ਬਦ ਉਹੀ ਨੇ, ਉਪਕਾਰ, ਕਾਰ, ਉਪਕਾਰ, ਪਰ ਉਪਕਾਰ। ਜਦੋਂ ਪਰ ਆ ਜਾਵੇ ਇਹਦਾ ਮਤਲਬ ਇਹ ਬਣ ਜਾਂਦਾ, ਉਹ ਕੰਮ ਜਿਹਦੇ ਵਿੱਚ ਭਲਾ ਦੂਸਰੇ ਦਾ ਹੋਵੇ ਫਿਰ ਵੀ ਕਰੀਏ, ਉਹ ਕੰਮ ਜਿਹਦੇ 'ਚ ਦੂਸਰੇ ਦਾ ਭਲਾ ਹੋਵੇ। ਅਤੇ ਜਿੰਨੇ ਮਹਾਂਪੁਰਸ਼ ਹੁਣ ਤੱਕ ਵੱਡੀਆਂ ਕਮਾਈਆਂ ਵਾਲੇ ਹੋਏ ਨੇ, ਸਾਰਿਆਂ ਨੇ ਆਪਣੇ ਜੀਵਨ ਵਿੱਚ ਪਰ ਉਪਕਾਰ ਕੀਤੇ। ਕਿਸੇ ਦਾ ਭਲਾ ਕਰਨਾ ਤੇ ਜਿਹੜਾ ਕਿਸੇ ਦਾ ਭਲਾ ਕਰਦਾ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਕਿਸੇ ਦਾ ਕਰਾਂਗੇ ਸਾਡਾ ਭਲਾ ਆਪਣੇ ਆਪ ਹੀ ਹੋ ਜਾਣਾ। ਕਿਉਂਕਿ ਗੁਰਮੁਖੋ ਤੁਸੀਂ ਸਾਰੇ ਗ੍ਰਿਸ਼ਤੀ ਪਰਿਵਾਰਾਂ ਵਾਲੇ ਬੈਠੇ ਹੋ, ਕੁਛ ਕੁ ਕੰਮ ਐਸੇ ਹੁੰਦੇ ਨੇ ਜਿਹੜੇ ਕੁਛ ਕੁ ਬੰਦੇ ਹੀ ਕਰ ਸਕਦੇ ਨੇ ਸਾਰੇ ਨੇ। ਪਿਤਾ ਵੇਖਦਾ ਮੇਰੇ ਦੋ ਪੁੱਤ ਨੇ, ਇੱਕ ਉਹ ਆ ਜਿਹੜਾ ਮਾਲੇਰਕੋਟਲੇ ਜਾ ਸਕਦਾ, ਲੁਧਿਆਣੇ ਕੰਮ ਕਰ ਸਕਦਾ, ਅੜਤੀਏ ਨਾਲ ਹਿਸਾਬ ਕਿਤਾਬ ਕਰ ਸਕਦਾ, ਲੈ ਬਈ ਤੇਰੀ ਡਿਊਟੀ ਹੈ ਤੈਨੂੰ ਲਾਣੇਦਾਰ ਬਣਾ ਦਿੱਤਾ, ਬਾਹਰ ਦੇ ਕੰਮ ਤੂੰ ਕਰਨੇ। ਇੱਕੋ ਆ ਜਿਹੜਾ ਬਾਹਰ ਨਹੀਂ ਜਾ ਸਕਦਾ, ਬਾਹਰ ਗੱਲਬਾਤ ਨਹੀਂ ਬਹੁਤੀ ਕਰ ਸਕਦਾ, ਉਹਨੂੰ ਕਹੇਗਾ ਲੈ ਬਈ ਆ ਚੱਕ ਕਹੀ ਤੂੰ ਤੇ ਵੱਟਾ ਹੀ ਮੋੜਿਆ ਕਰ, ਤੂੰ ਤਾਂ ਟਰੈਕਟਰ ਚਲਾ, ਘਰ ਦਾ ਕੰਮ ਕਰ ਤੂੰ ਕਰੀ, ਚੱਲ ਬਾਹਰ ਦੇ ਇਹ ਸੰਭਾਲੇਗਾ। ਹੁਣ ਵੇਖ ਲਿਆ ਜਿਹੋ ਜਿਹਾ ਯੋਗ ਸੀ ਉਹ ਜੀ ਡਿਊਟੀ ਲਾ ਦਿੱਤੀ, ਜੋਈ ਜਾਹੀ ਯੋਗ ਤੈਸੀ ਤਹਿਲ ਬਤਾ। ਬਈ ਭਾਈ ਗੁਰਦਾਸ ਜੀ ਵੀ ਕਹਿੰਦੇ ਜਿਵੇਂ ਜੈਸੇ ਰਾਜੇ ਕੋਲ ਬੜੇ ਲੋਕ ਆਉਂਦੇ ਨੇ ਤੇ ਰਾਜਾ ਫਿਰ ਵੇਖ ਕੇ ਡਿਊਟੀ ਲਾ ਦਿੰਦਾ। ਜਿਹੜਾ ਬੰਦਾ ਲਾਇਕ ਹੋਵੇ ਪਿਤਾ ਉਹਦੀ ਡਿਊਟੀ ਹੋਰ ਲਾਏਗਾ, ਜਿਹੜਾ ਨਲਾਇਕ ਹੋਵੇ ਡਿਊਟੀ ਉਹਦੀ ਵੀ ਲਾਏਗਾ, ਪਰ ਉਹਨੂੰ ਵੇਖ ਪਰਮੇਸ਼ਰ ਵੀ ਡਿਊਟੀਆਂ ਲਾਉਂਦਾ। ਜਿਹੜੇ ਤੇ ਸੁੱਖ ਵੰਡਣ ਵਾਲੇ ਨੇ ਉਹਨਾਂ ਨੂੰ ਵੀ ਵੇਖ ਲੈਂਦਾ ਤੇ ਜਿਹੜੇ ਸੰਸਾਰ ਨੂੰ ਦੁੱਖ ਵੰਡਣ ਵਾਲੇ ਨੇ ਉਹਨਾਂ ਨੂੰ ਵੀ ਵੇਖ ਲੈਂਦਾ। ਉਹ ਪਿਤਾ ਹੈ ਸਾਡਾ ਸਾਰਿਆਂ ਦਾ, ਜਿਹਨੇ ਜੰਮਦੇ ਨਹੀਂ ਮਾਂ ਨੂੰ ਦੁਖੀ ਕੀਤਾ, 10 ਸਾਲ ਦੇ ਨੇ ਮਾਂ ਦੇ ਮੂੰਹ ਤੇ ਚਪੇੜ ਮਾਰ ਦਿੱਤੀ, ਜਿਹਨੇ ਪਿਓ ਨੂੰ ਧੱਕੇ ਮਾਰੇ ਨੇ, ਜਿਹਨੇ ਕਦੇ ਭੈਣਾਂ ਭਰਾਵਾਂ ਦਾ ਕਿਸੇ ਦਾ ਸਤਿਕਾਰ ਨਹੀਂ ਕੀਤਾ, ਪਿੰਡ ਦੇ ਭਲੇ ਵਾਸਤੇ ਨਹੀਂ ਸੋਚਿਆ, ਕੋਈ ਭਲਾ ਕੰਮ ਨਹੀਂ ਕਰਦਾ, ਤੇ ਪਰਮੇਸ਼ਰ ਨੂੰ ਪਤਾ ਹੈ ਇਹ ਯੋਗ ਹੀ ਨਹੀਂ ਸੁੱਖ ਵੰਡਣ ਦੇ, ਇਹ ਤੇ ਦੁੱਖ ਵੰਡੇਗਾ। ਮਾਂ ਨੂੰ ਵੀ ਦੁੱਖ, ਪਿਓ ਨੂੰ ਵੀ ਦੁੱਖ, ਸੰਸਾਰ ਨੂੰ ਵੀ ਦੁੱਖ, ਲੈ ਭਲਿਆ ਤੇਰੀ ਝੋਲੀ ਚ ਦੁੱਖ ਹੀ ਹੈ ਫਿਰ, ਕਿਉਂਕਿ ਵੰਡ ਹੀ ਦੁੱਖ ਸਕਦਾ। ਉਹ ਵੇਖਦਾ ਜਿਹੜੇ ਸੁੱਖ ਵੰਡਦੇ ਨੇ ਮਾਂ ਨੂੰ ਸੁਖੀ ਕਰਦੇ, ਪਿਓ ਦੀਆਂ ਅੱਖਾਂ ਚ ਪਾਣੀ ਨਹੀਂ ਆਉਣ ਦਿੰਦੇ, ਦਾਦੇ ਦਾਦੀ ਨੂੰ ਸੁਖੀ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਉਹ ਪਰਮੇਸ਼ਰ ਵੀ ਫਿਰ ਵੇਖਦਾ ਹੈ ਇਹ ਸੁੱਖ ਵੰਡਦਾ ਹੈ, ਇਹ ਸੁੱਖ ਵੰਡੇਗਾ, ਪਰ ਵੰਡੇਗਾ ਤਾਂ ਜੇ ਇਹਦੇ ਕੋਲ ਹੋਏਗਾ ਇਹਨੂੰ ਸੁੱਖ ਦਿਓ, ਕਿਉਂਕਿ ਇਹਦਾ ਦਿਲ ਹੈ ਸੁੱਖ ਵੰਡਣ ਵਾਲਾ, ਇਹ ਸੁੱਖ ਵੰਡੇਗਾ। ਯਾਦ ਰੱਖਣਾ ਪਿਆਰਿਓ, ਸੁੱਖ ਵੰਡਣ ਵਾਲਿਆਂ ਕੋਲ ਸੁੱਖਾਂ ਦੀ ਕਮੀ ਨਹੀਂ ਤੇ ਦੁੱਖ ਵੰਡਣ ਵਾਲਿਆਂ ਕੋਲ ਦੁੱਖਾਂ ਦੀ ਕਮੀ ਨਹੀਂ। ਅਸਲ ਵਿੱਚ ਅਸੀਂ ਦੁਖੀ ਇਸੇ ਕਰਕੇ ਹੀ ਹਾਂ ਕਿਉਂਕਿ ਅਸੀਂ ਹਮੇਸ਼ਾ ਹੀ ਦੁੱਖ ਵੰਡਣੇ। ਅੱਜ ਇਸ ਗੱਲ ਦੀ ਪਰੇਸ਼ਾਨੀ ਘੱਟ ਹੈ, ਧਿਆਨ ਦੇਣਾ, ਇਸ ਗੱਲ ਦੀ ਪਰੇਸ਼ਾਨੀ ਅੱਜ ਘੱਟ ਹੈ ਕਿ ਮੇਰੀ ਕੋਠੀ ਨਹੀਂ ਬਣੀ, ਇਸ ਗੱਲ ਦੀ ਪਰੇਸ਼ਾਨੀ ਜ਼ਿਆਦਾ ਵੀ ਫਲਾਣੇ ਨੇ ਕਿਉਂ ਬਣਾ ਲਈ, ਇਸ ਗੱਲ ਦਾ ਦੁੱਖ ਘੱਟ ਹੈ। ਧਿਆਨ ਦਿਓ ਗੁਰਮੁਖੋ, ਇਸ ਗੱਲ ਦਾ ਦੁੱਖ ਘੱਟ ਹੈ ਕਿ ਮੇਰੀ ਗੱਡੀ ਕਿਉਂ ਨਹੀਂ ਆਈ, ਇਸ ਗੱਲ ਦਾ ਦੁੱਖ ਜ਼ਿਆਦਾ ਵੀ ਗੁਆਂਢੀ ਨੇ ਕਿਉਂ ਲੈ ਆਉਂਦੀ ਹੈ। ਅਸੀਂ ਲੋਕਾਂ ਦੇ ਸੁੱਖ ਵੇਖ ਵੇਖ ਕੇ ਜ਼ਿਆਦਾ ਦੁਖੀ ਹੋ ਰਹੇ ਹਾਂ, ਜ਼ਿਆਦਾ ਪਰੇਸ਼ਾਨੀਆਂ ਨੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਜਿਹੜੇ ਪਰਉਪਕਾਰ ਕਰਨ ਵਾਲੇ ਨੇ, ਸਤਿਗੁਰੂ ਉਹਨਾਂ ਦੀ ਝੋਲੀ ਸੁੱਖਾਂ ਨਾਲ ਭਰ ਦਿੰਦਾ। ਤੇ ਸਾਡਾ ਸਿੱਖ ਧਰਮ, ਮੈਂ ਕੱਲ ਵੀ ਇਹਦੇ ਬਾਰੇ ਅਰਜ ਕਰ ਚੁੱਕਿਆ, ਸਤਿਕਾਰ ਹਨ ਸਾਰੇ ਧਰਮ ਸਤਿਕਾਰ ਯੋਗ ਹਨ, ਪਰ ਗੁਰਮੁਖੋ ਸਿੱਖ ਧਰਮ ਵਿੱਚ ਹਮੇਸ਼ਾ ਪਰਉਪਕਾਰ ਨੂੰ ਮੁੱਖ ਰੱਖਿਆ। ਗੁਰੂ ਨਾਨਕ ਸਾਹਿਬ 28 ਸਾਲ ਦੀ ਉਮਰ ਵਿੱਚ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੇ ਨੇ, 4 ਉਦਾਸੀਆਂ ਕਰਦੇ ਨੇ ਪਰਉਪਕਾਰ ਕਰਨ ਵਾਸਤੇ, ਕਿਤੇ ਵੱਟੇ ਕਿਤੇ ਪੱਥਰ। ਲੋਕ ਜੇ ਅੱਜ ਦੇ ਹਿਸਾਬ ਨਾਲ ਵੇਖੋ, ਅੱਜ ਤਰ੍ਹਾਂ ਤਰ੍ਹਾਂ ਦੀ ਦੁਨੀਆ, ਸਿੱਖਾਂ ਦੇ ਵਿੱਚ ਉਲਟ ਬੋਲਣ ਵਾਲਿਆਂ ਦੀ ਕਮੀ ਕੋਈ ਨਹੀਂ, ਸਿੱਖਾਂ ਦੇ ਵਿੱਚ ਗੁਰੂ ਦੀ ਵਿਰੋਧਤਾ ਕਰਨ ਵਾਲਿਆਂ ਦੀ ਕਮੀ ਕੋਈ ਨਹੀਂ, ਨਾਲੇ 239 ਸਾਲ ਗੁਰੂ ਸਾਹਿਬ ਸਰੀਰ 'ਚ ਰਹੇ ਨੇ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 2.5 ਸਦੀਆਂ ਦਾ ਸਮਾਂ ਮਹਾਰਾਜ ਸਰੀਰ 'ਚ ਰਹੇ, ਤੇ ਅੱਜ ਵੀ ਗੁਰੂ ਸਾਹਿਬ ਦੀ ਵਿਰੋਧਤਾ ਕਰਨ ਵਾਲਿਆਂ ਦੀ ਕਮੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਕਮੀ ਨਹੀਂ। ਉਸ ਵੇਲੇ ਕਿਹੜਾ ਵਿਰੋਧਤਾ ਕਰਨ ਵਾਲੇ ਘੱਟ ਸਨ, ਬੜਾ ਕੁਝ ਕਹਿਣਾ, ਕਦੇ ਪੱਥਰ ਮਾਰਨੇ, ਕਦੇ ਵੱਟੇ ਮਾਰਨੇ, ਤੇ ਮਰਦਾਨਾ ਕਈ ਵਾਰੀ ਕਾਲਾ ਵੀ ਪੈ ਜਾਂਦਾ ਸੀ, ਕਹਿੰਦਾ ਸੀ ਮਹਾਰਾਜ ਆਪਾਂ ਇਹਨਾਂ ਦਾ ਠੇਕਾ ਲਿਆ ਇਹਨਾਂ ਨੂੰ ਸੁਧਾਰਨ ਦਾ, ਕਦੇ ਵੱਟੇ ਮਾਰਦੇ ਨੇ, ਕਦੇ ਪੱਥਰ ਮਾਰਦੇ ਨੇ, ਇਹਨਾਂ ਪਿੱਛੇ ਘਰ ਬਾਰ ਛੱਡੀ ਫਿਰਨੇ, ਛੱਡੋ ਪਰਾਂ ਆਪਾਂ ਨਹੀਂ ਇਹਨਾਂ ਨੂੰ, ਆਪਾਂ ਚੱਲੀਏ ਘਰ। ਮਹਾਰਾਜ ਨੇ ਆਖਣਾ ਨਾ ਨਾ ਮਰਦਾਨਿਆ ਨਾ ਭਾਈ, ਵੱਡਾ ਹੌਸਲਾ ਚਾਹੀਦਾ, ਧਾਰਨਾ ਹੈ, ਵੱਡਾ ਸਾਰਾ ਦਿਲ ਬਣਾ ਲਾਇਆ ਆਪਣਾ, ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫਿਰ ਵੀ ਦੁਨੀਆਂ ਨੂੰ ਤਾਰਨਾ ਆਪਾਂ ਸੰਸਾਰ ਨੂੰ ਤਾਰਨ ਆਏ ਆ ਜੋ ਕਹਿੰਦੇ ਨੇ ਕਹਿ ਲੈਣ ਦੇ ਤੂੰ ਪਰਵਾਹ ਨਾ ਕਰ ਪੱਥਰ ਵੀ ਖਾਵਾਂਗੇ ਇਹਨਾਂ ਦਾ ਫਿਰ ਆ ਸਿੱਖ ਧਰਮ ਪੈਦਾ ਹੋਇਆ ਤੇ ਗੁਰਮੁਖ ਪਰਉਪਕਾਰ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜਹਾਂਗੀਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸਲਾਮ ਦੀ ਸੋਭਾ ਨਹੀਂ ਲਿਖਣੀ ਸੱਚ ਲਿਖਾਂਗਾ ਜਿੱਥੇ ਤੁਸੀਂ ਗਲਤ ਹੋ ਮੈਂ ਤੁਹਾਨੂੰ ਗਲਤ ਕਹਿਣਾ ਹੈ ਜਿੱਥੇ ਹਿੰਦੂ ਗਲਤ ਨੇ ਮੈਂ ਉਹਨਾਂ ਨੂੰ ਗਲਤ ਕਹਿਣਾ ਹੈ ਜਿੱਥੇ ਗੁਰੂ ਨਾਨਕ ਦੇ ਸਿੱਖ ਗਲਤ ਨੇ ਮੈਂ ਬਖਸ਼ਣਾ ਉਹਨਾਂ ਨੂੰ ਵੀ ਨਹੀਂ ਮੈਂ ਕਹਿਣਾ ਜੋ ਕਹਿੰਦਾ ਸੀ ਲਿਖੋ ਵੀ ਇਸਲਾਮ ਚੰਗਾ ਬਾਕੀ ਧਰਮ ਮਾੜੇ ਨੇ ਮਹਾਰਾਜ ਕਹਿੰਦੇ ਨਹੀਂ ਚੰਦੂ ਦਾ ਤੇ ਬਹਾਨਾ ਹੈ ਚੰਦੂ ਦਾ ਤੇ ਬਹਾਨਾ ਹੈ ਤੁਰਕੇ ਜਹਾਂਗੀਰੀ ਉਹਦਾ ਇੱਕ ਲਿਖੀ ਹੋਈ ਹੈ ਕਿਤਾਬ ਜਹਾਂਗੀਰ ਦੀ ਉਹਦੇ ਵਿੱਚ ਉਹਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੀ ਦੁਕਾਨ ਚੱਲਦੀ ਵੇਖ ਨਹੀਂ ਸਾ ਸਕਦਾ ਉਹ ਦੁਕਾਨ ਲਿਖਦਾ ਮੈਨੂੰ ਅੱਗ ਲੱਗਦੀ ਸੀ ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਉੱਥੇ ਇੰਨੀ ਦੁਨੀਆ ਜਾਂਦੀ ਹੈ ਮੈਂ ਨਹੀਂ ਸੀ ਬਰਦਾਸ਼ਤ ਕਰ ਸਕਦਾ ਤੇ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ ਮਹਾਰਾਜ ਨੇ ਸਾਡੇ ਵਾਸਤੇ ਵੀ ਇਹਨਾਂ ਨੂੰ ਜਿਹੜਾ ਗ੍ਰੰਥ ਦੇ ਰਿਹਾ ਮੈਂ ਇਹਦੇ ਵਿੱਚ ਮਿਲਾਵਟ ਨਹੀਂ ਇਹਦੇ ਚ ਮਿਲਾਵਟ ਨਹੀਂ ਸਿੱਖਾਂ ਨੂੰ ਭੰਬਲ ਭੂਸੇ ਵਿੱਚ ਨਹੀਂ ਪਾਉਣਾ ਇਹਨਾਂ ਨੂੰ ਗਲਤ ਰਾਹ ਉੱਤੇ ਨਹੀਂ ਤੋਰਨਾ ਇਸ ਕਰਕੇ ਗੁਰੂ ਸਾਹਿਬ ਜੀ ਸ਼ਹੀਦ ਹੋਏ ਤਤੀਆਂ ਤਵੀਆਂ ਤੇ ਬੈਠੇ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਇਹ ਸਮਾਂ ਆਉਣਾ ਹੈ ਗੁਲਾਮੀ ਦੀਆਂ ਜ਼ੰਜੀਰਾਂ ਐਵੇਂ ਨਹੀਂ ਪੜਿਓ ਗੱਜ ਕੇ ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ 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 जद तक लावे जंगाल न जद तक अणखी तलवार तो होनी न दूर गुलामी सौखी संसार तो होनी न पाई दूर गुलामी
सौखी संसार तो होनी न दूर गुलामी सौखी संसार तो
गुरु नानक साहिब सच्चे पातशाह सोचते ने यह गुलामी दियां जंजीरां सौखियां नहीं कटियां जानियां देगां च उबाले खाने पैणगे रेता विच नहाउणा पैणा सड़दियां रेता च फिर खून दा जाग देश दियां नदियां नूं लाउणा पैणा है इस अणखी तलवार तो ओना चिर जंगाल नहीं लैणा जिन्ना चिर खून दे नाल असी देश दियां नदियां नूं जाग नहीं लाउंदे जिन्ना चिर आपां कुरबान नहीं करदे गुरु नानक पातशाही सन कदे देगां च कड़े कदे तत्तियां तवियां ते बैठे कदे गुरु साहब कंडियां दियां सेजां ते सुते सिर्फ सानू समझाउण वास्ते भी इदां भाणा मन्नी दा गुरसिखो गुरु तेग बहादुर साहब जी का जिक्र दास ने कल कीता सी मैं आप जी तो 15-20 मिनट का समा मंगांगा बहुता टाइम नहीं मैनू पता है कि सर्दी का मौसम है दिने हनेरा हो जाता हुण थोड़ा जा लेट हो गया संगत ने दूर दूर जाना हुंदा ते थोड़ा समा एकाग्रता बनायो सिर्फ 15 मिनट पूरी एकाग्रता कल गुरु तेग बहादुर साहब का शहीदी पुरब सी आप जी ने सुनिया मती दास नू आरे नाल चीरिया गया सती दास नू रूम विच लपेट के साड़िया गया भाई दयाला जी नू उबलदी देग विच उबालिया गया सिर्फ इस करके कि गुरु तेग बहादुर साहब जी डर जाणगे पर महाराज नहीं मन्ने सामने मौत वेखी पर घबराए नहीं फिर जलाद जलाल उद्दीन सी जिहड़ा समाणे दे रहण वाला सी ਉਹ ਬੜਾ ਇਸ ਗੱਲ ਵਿੱਚ ਮੰਨਿਆ ਹੋਇਆ ਸੀ ਕਿ ਜੇ ਕਿਸੇ ਦੇ ਸਾਹਮਣੇ ਤਲਵਾਰ ਘੁਮਾ ਦਿੰਦਾ ਸੀ ਵੱਡੇ ਵੱਡੇ ਡੋਲ ਜਾਂਦੇ ਸੀ ਡਰਾ ਦਿੰਦਾ ਸੀ ਇਦਾਂ ਦਾ ਉਹ ਧਨੀ ਸੀ ਸੂਰਮਾ ਸੀ ਬੜਾ ਤਕੜਾ ਲਿਆਇਆ ਤਲਵਾਰ ਕਹਿੰਦੇ ਡਰਾਉਣਾ ਹੈ ਸ਼ਹੀਦ ਨਹੀਂ ਕਰਨਾ ਮਨਾ ਕਹਿੰਦਾ ਮੇਰੀ ਤਲਵਾਰ ਤੋਂ ਅੱਜ ਤੱਕ ਹੋ ਹੀ ਨਹੀਂ ਸਕਦਾ ਕਿ ਮੇਰੀ ਤਲਵਾਰ ਨੂੰ ਵੇਖ ਕੇ ਕੋਈ ਡਰੇ ਨਾ ਇਸਲਾਮ ਕਬੂਲ ਨਾ ਕਰੇ ਮੈਂ ਵੱਡਿਆਂ ਵੱਡਿਆਂ ਨੂੰ ਮਨਾ ਲਿਆ ਮੈਂ ਇਹਨਾਂ ਨੂੰ ਵੀ ਮਨਾ ਲੈਣਾ ਉਹਨੇ ਹੱਥ ਵਿੱਚ ਫੜੀ ਤਲਵਾਰ ਕਮਾਈ ਜਾਏ ਕਮਾਈ ਜਾਏ ਕਦੇ ਸੱਜੇ ਨੂੰ ਕਦੇ ਖੱਬੇ ਨੂੰ ਕਦੇ ਸੱਜੇ ਨੂੰ ਕਦੇ ਖੱਬੇ ਨੂੰ ਗੇੜੇ ਦੇਈ ਗਿਆ ਡਰਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਤਲਵਾਰ ਕਮਾਉਂਦੇ ਨੂੰ ਵੇਖ ਕੇ ਖਿੜਖਿੜਾ ਕੇ ਹੱਸੇ ਉੱਚੀ ਉੱਚੀ ਹੱਸੇ ਕੱਲ ਦਾਸ ਨੇ ਅਰਜ ਕੀਤੀ ਸੀ ਸਾਰੀ ਜ਼ਿੰਦਗੀ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਹੱਸੇ ਜੇ ਹੱਸੇ ਉਦੋਂ ਜਦੋਂ ਮੌਤ ਸਾਹਮਣੇ ਸੀ ਜਦੋਂ ਜਲਾਦ ਤਲਵਾਰ ਘੁਮਾ ਰਿਹਾ ਸੀ ਤੇ ਮਹਾਰਾਜ ਕਹਿਣ ਲੱਗੇ ਕਹਿੰਦੇ ਕਿਉਂ ਮੁੜਕੋ ਮੁੜਕੀ ਹੋਇਆ ਹੈ ਅਸੀਂ ਡੋਲਣ ਵਾਲੇ ਨਹੀਂ ਜੋ ਮਰਜ਼ੀ ਕਰ ਲੈ ਤੂੰ ਇਹਦੇ ਨਾਲ ਨਹੀਂ ਅਸੀਂ ਡੋਲਾਂਗੇ ਸੱਚੇ ਪਾਤਸ਼ਾਹ ਨੇ ਜਦੋਂ ਇੰਨੀ ਗੱਲ ਆਖੀ ਹੈਰਾਨ ਹੋ ਗਏ ਸਾਰੇ ਗੁਰਮੁਖੋ ਗੁਰੂ ਸਾਹਿਬ ਜੀ ਵੈਰਾਗ ਚ ਰਹੇ ਨੇ ਉਹਨਾਂ ਦੀ ਜਿੰਨੀ ਬਾਣੀ ਹੈ ਵੈਰਾਗਮਈ ਹੈ ਨੌਵੇਂ ਮਹੱਲੇ ਦੇ ਸਲੋਕ ਪੜ੍ਹ ਲਓ ਜਾਂ ਜਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਸਾਰੇ ਹੀ ਵੈਰਾਗਮਈ ਵੈਰਾਗ ਦੀ ਹੋਈ ਗੱਲ ਹੈ ਉਹਦੇ ਵਿੱਚ ਨੌਵੇਂ ਮਹੱਲੇ ਦੇ ਸਲੋਕ ਕਦੇ ਪਾਠੀ ਸਿੰਘ ਪੜ੍ਹਨ ਵਾਲਾ ਹੋਵੇ ਚੰਗਾ ਸ਼ੁੱਧ ਪਾਠ ਕਰਦਾ ਹੋਵੇ ਸਹੀ ਅਰਥ ਉਹ ਸਹੀ ਵਿਸ਼ਰਾਮ ਲਾ ਕੇ ਪਾਠ ਕਰੇ ਮਨੋ ਕਰੇ ਦਿਲੋਂ ਜਦੋਂ ਗੱਲ ਹੋਵੇ ਦਿਲ ਤੱਕ ਜਾਂਦੀ ਜਦੋਂ ਇਕੱਲੀ ਜੀਭ ਤੋਂ ਗੱਲ ਹੋਵੇ ਕੰਨਾਂ ਤੱਕ ਹੀ ਜਾਂਦੀ ਅੰਦਰ ਨਹੀਂ ਜਾਂਦੀ ਜੋ ਦਿਲੋਂ ਕੋਈ ਕਰੇਗਾ ਤੇ ਉਹ ਦਿਲ ਤੱਕ ਜਾਂਦੀ ਹੈ ਕੋਈ ਪਾਠੀ ਦਿਲੋਂ ਪਾਠ ਫਿਰ ਨਾ ਪਾਠੀ ਦੀਆਂ ਅੱਖਾਂ ਸੁੱਕਣਗੀਆਂ ਨਾ ਸੁਣਨ ਵਾਲੇ ਦੀਆਂ ਹੀ ਅੱਖਾਂ ਸੁੱਕਣਗੀਆਂ ਇੰਨਾ ਵੈਰਾਗ ਹੈ ਗੁਰੂ ਸਾਹਿਬ ਦੀ ਬਾਣੀ 'ਚ ਨੌਵੇਂ ਮਹੱਲੇ ਦੇ ਸਲੋਕ ਜਿਹੜੇ ਵੈਰਾਗ ਪੈਦਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਦਾ ਪਾਠ ਕਰਨਾ ਚਾਹੀਦਾ। ਨਿਤਨੇਮ ਦੇ ਨਾਲ ਸਲੋਕ ਮਹਾਰਾਜ ਦੇ ਜ਼ਰੂਰ ਪੜ੍ਹਨੇ ਚਾਹੀਦੇ, ਬਹੁਤ ਵੈਰਾਗਮਈ ਬਚਨ ਹਨ। ਅਤੇ ਗੁਰਮੁਖੋ, ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦਾ ਸਮਾਂ ਆਇਆ, ਚਾਂਦਨੀ ਚੌਂਕ ਵਿੱਚ ਬਿਠਾ ਲਿਆ ਗਿਆ, ਜਲਾਦ ਆਇਆ, ਆਖਰੀ ਇੱਛਾ ਕੀ? ਸੱਚੇ ਪਾਤਸ਼ਾਹ ਕਹਿਣ ਲੱਗੇ, ਜਪਜੀ ਸਾਹਿਬ ਦਾ ਪਾਠ ਅਸੀਂ ਕਰਨਾ ਹੈ, ਜਦੋਂ ਸਿਰ ਥੱਲੇ ਕਰਾਂਗੇ, ਗਰਦਨ ਥੱਲੇ ਕਰਾਂਗੇ, ਉਦੋਂ ਤੂੰ ਵਾਰ ਕਰੀ, ਇਸ਼ਾਰਾ ਕਰ। ਇਸੇ ਤਰ੍ਹਾਂ ਹੀ ਕੀਤਾ, ਜਪਜੀ ਸਾਹਿਬ ਦਾ ਪਾਠ ਗੁਰੂ ਸਾਹਿਬ ਨੇ ਕੀਤਾ, ਜਲਾਦ ਨੇ ਵਾਰ ਕੀਤਾ, ਸੀਸ ਧੜ ਤੋਂ ਜੁਦਾ ਹੋਇਆ ਚਾਂਦਨੀ ਚੌਂਕ ਅੰਦਰ। ਸਤਸੰਗ ਜੀ, ਤੇਗ ਬਹਾਦਰ ਕੇ ਚਲਤ ਭਇਓ, ਜਗਤ ਕੋ ਸੋਗ ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਸੰਸਾਰ ਵਿੱਚ ਹਾਹਾਕਾਰ ਮੱਚ ਗਈ, ਦੇਵ ਲੋਕ ਵਿੱਚ ਜੈ ਜੈਕਾਰ ਹੋਣ ਲੱਗ ਪਈ। ਗੁਰਮੁਖ, ਉੱਥੇ ਇੱਕ ਧੜ ਤੇ ਸੀਸ ਦੋ ਪਏ। ਧੜ ਲੱਖੀ ਸ਼ਾਹ ਵਣਜਾਰੇ ਨੇ ਸੰਭਾਲਿਆ। ਲੱਖੀ ਸ਼ਾਹ ਵਣਜਾਰਾ ਇਸ ਸਤਸੰਗ ਜੀ ਭਾਈ ਮੱਖਣ ਸ਼ਾਹ ਲਬਾਣਾ, ਮੱਖਣ ਸ਼ਾਹ ਲਬਾਣਾ, ਲੱਖੀ ਸ਼ਾਹ ਵਣਜਾਰਾ ਤੇ ਇਹ ਸੇਠ ਟੋਡਰਮੱਲ, ਇਹੋ ਜਿਹੇ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕਰਕੇ ਗੁਰੂ ਘਰ ਦੀ ਸੇਵਾ ਕੀਤੀ। ਤੇ ਲੱਖੀ ਸ਼ਾਹ ਵਣਜਾਰੇ ਨੇ ਮਹਾਰਾਜ ਦੇ ਸੀਸ ਧੜ ਨੂੰ ਸੰਭਾਲਿਆ, ਪਰ ਬਾਅਦ ਵਿੱਚ ਪਹਿਲਾਂ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਸੰਭਾਲਿਆ। ਭਾਵੇਂ ਕਿ ਇਤਿਹਾਸਕਾਰਾਂ ਦੀਆਂ ਵੱਖ ਵੱਖ ਰਾਵਾਂ ਹਨ, ਅਲੱਗ ਅਲੱਗ ਸੋਚ ਹੈ ਸਭ ਦੀ, ਪਰ ਮੈਂ ਹੁਣ ਤੱਕ 7 ਸਾਲਾਂ ਵਿੱਚ ਜਿੱਥੇ ਵੀ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਚੱਲਿਆ, ਮੈਂ ਇਸੇ ਬਾਰੇ ਬੇਨਤੀ ਕੀਤੀ। ਤੇ ਅੱਜ ਤੱਕ ਕਦੇ ਕਿਸੇ ਨੇ ਇਸ ਗੱਲ ਬਾਰੇ ਦੁਆਰਾ ਦੁਹਰਾਇਆ ਵੀ ਨਹੀਂ, ਜ਼ਿਕਰ ਵੀ ਨਹੀਂ ਕੀਤਾ। ਇਤਿਹਾਸਕਾਰਾਂ ਦੀਆਂ ਜ਼ਿਆਦਾਤਰ ਇਹੀ ਸਾਰਿਆਂ ਨੇ ਆਖਿਆ ਕਿ ਭਾਈ ਜੈਤੇ ਦੀ ਗੋਦ ਵਿੱਚ ਉੱਡ ਕੇ ਗੁਰੂ ਸਾਹਿਬ ਦਾ ਸੀਸ ਪੈ ਗਿਆ ਸੀ। ਤੇ ਜਹਾਂਗੀਰ ਕਹਿੰਦਾ ਸੀ, ਕਰਾਮਾਤ ਵਿਖਾਓ, ਸੀਸ ਤੋਂ ਧੜ ਜੁਦਾ, ਧੜ ਤੋਂ ਸੀਸ ਜੁਦਾ ਹੋਣ ਵੇਲੇ ਕਰਾਮਾਤ ਮਰਦ ਨੇ ਨਹੀਂ ਵਿਖਾਈ। ਜਦੋਂ ਗੁਰੂ ਸਾਹਿਬ ਜੀ ਦੇ ਸਾਹਮਣੇ ਮਤੀ ਦਾਸ ਨੂੰ ਸ਼ਹੀਦ ਕੀਤਾ ਗਿਆ, ਉਦੋਂ ਗੁਰੂ ਸਾਹਿਬ ਜੀ ਨੇ ਕਰਾਮਾਤ ਨਹੀਂ ਵਿਖਾਈ, ਫਿਰ ਸੀਸ ਉੱਡ ਕੇ ਆਪਣੇ ਆਪ ਗੋਦ ਵਿੱਚ ਪੈ ਜਾਣਾ, ਇਹ ਕਰਾਮਾਤ ਹੈ? ਤੇ ਕਰਾਮਾਤ ਦੀ ਤੇ ਵਿਰੋਧਤਾ ਕਰਦੇ ਰਹੇ, ਜੇ ਕਰਾਮਾਤ ਵਿਖਾਉਣੀ ਹੁੰਦੀ, ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ ਜਦੋਂ ਕੋਹ ਕੋਹ ਕੇ ਸ਼ਹੀਦ ਕੀਤਾ ਜਾ ਰਿਹਾ ਸੀ, ਉਦੋਂ ਵਿਖਾਉਂਦੇ? ਜੇ ਗੱਲ ਕਰਾਮਾਤ ਤੇ ਨਿਬੜਨੀ ਸੀ, ਪਹਿਲਾਂ ਹੀ ਕਰਾਮਾਤ ਕਰ ਦਿੰਦੇ। ਇਸੇ ਕਰਕੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਸੱਚਖੰਡ ਜਾਣ ਦਾ ਜ਼ਿਕਰ ਕਰਦਾ, ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਕਦੇ ਇਹ ਨਾ ਕਹੋ ਕਿ ਘੋੜੇ ਸਣੇ ਚਲੇ ਗਏ, ਸੱਚਖੰਡ ਅਲੋਪ ਹੋ ਗਿਆ ਜੀ, ਪਤਾ ਹੀ ਨਹੀਂ ਲੱਗਾ ਮਹਾਰਾਜ ਕਿਵੇਂ ਚਲੇ ਗਏ। ਤੰਬੂ ਲਵਾ ਲਿਆ, ਚੰਦਨ ਦੀ ਲੱਕੜ ਮੰਗਾ ਲਈ, ਲਿਖਿਆ ਭਾਵੇਂ ਭਾਈ ਸੰਤੋਖ ਸਿੰਘ ਜੀ ਨੇ ਇਸੇ ਤਰ੍ਹਾਂ ਹੀ, ਪਰ ਹਰ ਇਤਿਹਾਸ ਵਿੱਚ ਮਿਲਾਵਟ ਹੋਈ ਹੈ। ਉੱਥੇ ਕਹਿੰਦੇ ਚੰਦਨ ਦੀ ਲੱਕੜ ਮਹਾਰਾਜ ਨੇ ਆਪਣੇ ਆਪ ਮੰਗਵਾ ਲਈ, ਲੱਕੜ ਮੰਗਾ ਕੇ ਤੇ ਅੰਦਰ ਤੰਬੂ ਲਵਾ ਲਿਆ, ਤੰਬੂ ਦੇ ਵਿੱਚ ਚਲੇ ਗਏ, ਉੱਧਰ ਜਾ ਕੇ ਵੇਖਿਆ ਘੋੜਾ ਵੀ ਨਹੀਂ ਸੀ, ਸੱਚੇ ਪਾਤਸ਼ਾਹ ਵੀ ਨਹੀਂ ਸਨ, ਤੇ ਤੰਬੂ ਉਵੇਂ ਜਿਵੇਂ ਲੱਗਾ ਹੋਇਆ ਸੀ, ਕਿਸੇ ਪਾਸਿਓਂ ਪਾਟਿਆ ਵੀ ਨਹੀਂ, ਕਿੱਧਰ ਚਲੇ ਗਏ ਪਤਾ ਹੀ ਨਹੀਂ ਲੱਗਿਆ। ਨਾਲੇ ਉਹਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਅੰਗੀਠਾ ਫੋਲਣਾ ਨਹੀਂ, ਵਿੱਚ ਹੀ ਇਹ ਵੀ ਲਿਖਿਆ ਪਿਆ ਵੀ ਫੋਲਿਆ ਵੀ ਹੈ ਤੇ ਕੜਾ ਲੱਭਿਆ ਵਿੱਚੋਂ ਗੱਲਾਂ। ਇਹ ਕੋਈ ਤੁੱਕ ਨਹੀਂ ਬਣਦੀ, ਕਿਉਂਕਿ ਇਤਿਹਾਸ ਹੈ ਜਿਹੜਾ, ਜੋ ਸਮਾਂ ਯੁੱਗ ਹੈ ਜਿਹੜਾ, ਇਹ ਵਿਦਿਆ ਦਾ ਯੁੱਗ ਹੈ। ਹਰ ਇੱਕ ਬੱਚਾ ਪੜ੍ਹਿਆ ਲਿਖਿਆ, ਤੁਸੀਂ ਏਦਾਂ ਦੀ ਗੱਲ ਕਰਕੇ ਕੀ ਸਿੱਧ ਕਰਨਾ ਚਾਹੁੰਦੇ ਹਾਂ ਅਸੀਂ ਵੀ ਗੁਰੂ ਗੋਬਿੰਦ ਸਿੰਘ ਮਰਜ ਬੜੇ ਵੱਡੇ ਸੀ, ਪਰ ਜੇ ਉਹਨਾਂ ਨੇ ਜਾਣ ਲੱਗਿਆ ਕਰਾਮਾਤ ਵਿਖਾਈ ਹੈ, ਉਦੋਂ ਕਿਉਂ ਨਾ ਕਰਾਮਾਤ ਵਿਖਾਈ ਜਦੋਂ ਸਰਸਾ ਵਿੱਚ ਸਿੰਘ ਰੁੜ ਰਹੇ ਸਨ, ਪ੍ਰਾਣਾਂ ਤੋਂ ਪਿਆਰੇ ਉੱਥੇ ਬਚਾਉਂਦੇ ਵੀ ਸਰਸਾ ਚੱਲ ਥੱਲੇ, ਮੇਰੇ ਪ੍ਰਾਣਾਂ ਤੋਂ ਪਿਆਰੇ ਸਿੰਘ ਰੁੜਨੇ ਨਹੀਂ ਚਾਹੀਦੇ। ਉੱਥੇ ਤੇ ਰੁੜ ਗਏ, ਜਦੋਂ ਆਪ ਜਾਣ ਲੱਗੇ ਉਦੋਂ ਛਾਲ ਮਾਰ ਗਏ, ਚਿਖਾ ਜਾਂ ਘੋੜੇ ਸਣੇ ਚਲੇ ਗਏ, ਏਦਾਂ ਨਹੀਂ। ਇਤਿਹਾਸ ਅਲੱਗ ਅਲੱਗ ਨੇ ਤੇ ਸੋਚਣਾ ਅਸੀਂ ਖੁਦ ਵਿਚਾਰ ਕਰਨੀ ਹੈ ਕਿ ਅਸੀਂ ਕਿਸ ਰਾਹ ਤੇ ਤੁਰਨਾ। ਗੁਰਮੁਖੋ, ਜੇ ਜਿਉਣਾ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ, ਉੱਠਣਾ ਵੀ ਨਿਤਨੇਮ ਏਦਾਂ ਕਰਨਾ, ਆਪ ਨਾਲ ਉੱਠਦੇ ਸੀ ਸਿੰਘਾਂ ਦੇ, ਨਿਤਨੇਮ ਆਪ ਕਰਦੇ ਸੀ, ਕਥਾ ਵੀ ਸੁਣਦੇ ਸੀ, ਕੀਰਤਨ ਵੀ ਸੁਣਦੇ ਸੀ, ਘੋੜ ਸਵਾਰੀ ਵੀ ਆਪ ਸਿੱਖੀ ਸੀ, ਸ਼ਸਤਰ ਵਿਦਿਆ ਵੀ ਨਾਲ ਸਿੱਖੀ ਸੀ, ਸ਼ਾਸਤਰ ਵਿਦਿਆ ਵੀ ਸਿੱਖੀ ਸੀ, ਸਾਰਾ ਕੁਝ ਆਪ ਸਿੱਖਿਆ, ਹਰ ਗੱਲ ਮਹਾਰਾਜ ਨੇ ਸਿਖਾਈ। ਜੇ ਜਿਉਣਾ ਗੁਰੂ ਗੋਬਿੰਦ ਸਿੰਘ ਨੇ ਮਰਨ ਨੇ ਸਿਖਾਇਆ, ਤੇ ਮਰਨਾ ਕੌਣ ਸਿਖਾਏਗਾ? ਮਹਾਰਾਜ ਤੇ ਆਈ ਸਿਖਾਉਣ ਵਾਸਤੇ, ਸਰੀਰ ਧਾਰਿਆ ਪੂਰਨੇ ਪਾਉਣ ਵਾਸਤੇ, ਕਰਕੇ ਵਿਖਾਉਣ ਵਾਸਤੇ ਵੀ ਏਦਾਂ ਬਹਿਣਾ, ਏਦਾਂ ਭਜਨ ਕਰਨਾ, ਏਦਾਂ ਕੰਡਿਆਂ ਤੇ ਪੈ ਕੇ ਭਾਣਾ ਮੰਨਣਾ ਤੇ ਮਰਨਾ ਵੀ ਤੇ ਗੁਰੂ ਗੋਬਿੰਦ ਸਿੰਘ ਨੇ ਸਿਖਾਉਣਾ ਸਿੱਖਣ, ਹੋਰ ਕੌਣ ਸਿਖਾਏਗਾ? ਸਾਰਾ ਕੁਝ ਗੁਰੂ ਗੋਬਿੰਦ ਸਿੰਘ ਸਿਖਾ ਕੇ ਗਏ, ਜਾਂਦੀ ਵਾਰੀ ਮਹਾਰਾਜ ਤੇ ਛਾਲ ਮਾਰ ਗਏ ਜਾਂ ਮਹਾਰਾਜ ਤੇ ਅਲੋਪ ਹੋ ਗਏ ਤੇ ਸਿੱਖ ਕਿੱਧਰ ਜਾਣਗੇ? ਸਿੱਖ ਤੇ ਹਰ ਮਹਾਰਾਜ ਦੀ ਨਕਲ ਕਰਦੇ ਸੀ, ਜਿਵੇਂ ਮਹਾਰਾਜ ਨੇ ਕੀਤਾ ਏਦਾਂ ਭਾਈ ਉੱਠਣਾ, ਮਹਾਰਾਜ ਨੇ ਆਪ ਸਿਖਾਇਆ ਤੇ ਜਿਉਣਾ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ ਖਾਲਸੇ ਨੂੰ ਤੇ ਮਰਨਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ, ਰੋਂਦੇ ਆਉਣਾ ਤੇ ਹੱਸਦਿਆਂ ਜਾਣਾ। ਸਿੰਘਾਂ ਦੇ ਵਿੱਚ ਖੰਜਰ ਮਹਾਰਾਜ ਨੇ ਆਪ ਦਿੱਤਾ ਸੀ ਗੁਲ ਖਾਨ ਨੂੰ, ਕਹਿੰਦੇ ਆਹ ਲੈ ਖੰਜਰ, ਬੜਾ ਤਕੜਾ ਤੀਰ ਅੰਦਾਜ਼ ਹੈ ਬਈ, ਬੜਾ ਸੋਹਣਾ ਤੀਰ, ਤੇਰੀ ਤੀਰ ਅੰਦਾਜ਼ੀ ਬੜੀ ਅੱਛੀ, ਤੀਰ ਤੇਰਾ ਬਹੁਤ ਦੂਰ ਜਾਂਦਾ। ਦੋ ਖੰਜਰ ਲਿਆ ਕੇ ਕਿਸੇ ਸੇਵਕ ਨੇ ਭੇਟ ਕੀਤੇ, ਮਹਾਰਾਜ ਨੇ ਇੱਕ ਖੰਜਰ ਆਪਣੇ ਕਮਰ ਕੱਸੇ ਚ ਰੱਖ ਲਿਆ, ਇੱਕ ਉਹਨੂੰ ਦੇ ਦਿੱਤਾ, ਕਹਿੰਦੇ ਆਹ ਲੈ ਜਾ। ਕਹਿੰਦਾ ਮਹਾਰਾਜ ਨੇ ਆਖਿਆ ਵੀ ਜੇ ਖੰਜਰ ਮਾਰੇ ਤੇ ਕਿੰਨਾ ਕੁ ਵਾਰ ਕਰ ਸਕਦਾ? ਕਹਿੰਦਾ ਅਗਲਾ ਪਾਣੀ ਨਹੀਂ ਮੰਗੇਗਾ। ਮਹਾਰਾਜ ਨੂੰ ਕਹਿੰਦਾ ਪਾਣੀ ਨਹੀਂ ਮੰਗ ਸਕਦਾ, ਮੈਂ ਵਾਰ ਕਰਦਿਆਂ ਜੇ ਭਰਮਾਂ ਵਾਰ ਕਰਾਂ ਜੇ। ਖੰਜਰ ਆਪ ਦਿੱਤਾ ਸੀ ਉਹ, ਤੇ ਪੈਂਦੇ ਖਾਂ ਦੇ ਪੋਤਰੇ ਸੀ ਉਹ, ਜਮਸ਼ੇਦ ਖਾਂ ਤੇ ਗੁਲ ਖਾਂ ਪੈਂਦੇ ਖਾਂ ਦੇ ਪੋਤਰੇ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਆਪਣੇ ਦਾਦੇ ਦਾ ਬਦਲਾ ਲੈਣ ਆਏ ਸੀ, ਵਜੀਦੇ ਨੇ ਭੇਜੇ ਸੀ। ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਰਾਮ ਕਰਦੇ ਸੀ, ਦੁਪਹਿਰ ਵੇਲੇ ਨੇਤਰ ਬੰਦ ਸਨ, ਪਿੱਛੇ ਸਰਾਣੇ ਲਾਏ ਹੋਏ ਸੀ, ਫਿਰ ਇੱਕ ਵਾਰ ਖਲੋ ਗਿਆ, ਗੁਲ ਖਾਂ ਗਿਆ, ਉਹਨੇ ਉਹੀ ਜ਼ਹਿਰੀਲਾ ਖੰਜਰ ਸੀ ਉਹਦੇ ਨਾਲ ਉਹਨੇ ਦਿਲ ਵਾਲੇ ਪਾਸੇ ਖੱਬੇ ਪਾਸੇ ਵਾਰ ਕੀਤਾ, ਪੇਟ ਵਿੱਚ ਕੀਤਾ, ਅੰਤੜੀਆਂ ਚੀਰੀਆਂ ਗਈਆਂ, ਵਿੱਚੇ ਹੀ ਖੰਜਰ ਛੱਡ ਦਿੱਤਾ। ਇੱਕ ਖੰਜਰ ਮਹਾਰਾਜ ਨੇ ਆਪਣੇ ਕੋਲ ਰੱਖ ਲਿਆ ਸੀ, ਇੱਕ ਉਹਨੂੰ ਦੇ ਦਿੱਤਾ ਸੀ। ਮਹਾਰਾਜ ਨੇ ਕਮਰ ਕੱਸੇ ਵਿੱਚੋਂ ਆਪਣੇ ਵਾਲਾ ਖੰਜਰ ਕੱਢਿਆ, ਉਹਦਾ ਚੋਗਾ ਫੜ ਕੇ ਥੱਲੇ ਸੁੱਟ ਲਿਆ। ਮੁਸਲਮਾਨ ਚੋਗਾ ਕਹਿੰਦੇ ਨੇ, ਜਿਵੇਂ ਚੋਲਾ ਕਹਿੰਦੇ ਨੇ, ਥੱਲੇ ਸਿੱਟ ਕੇ ਫਿਰ ਬੜੀ ਫੁਰਤੀ ਨਾਲ ਖੰਜਰ ਕੱਢ ਕੇ ਤੇ ਵਾਰ ਕਰਕੇ ਮਹਾਰਾਜ ਨੇ ਆਖਿਆ ਉਹ ਗੱਲ ਸੁਣ, ਏਦਾਂ ਨਹੀਂ, ਲੈ ਤੈਨੂੰ ਦੱਸੀਏ ਵਾਰ ਕਿਵੇਂ ਕਰੀਦਾ। ਫਿਰ ਮਹਾਰਾਜ ਨੇ ਵਾਰ ਕੀਤਾ, ਫਿਰ ਉੱਥੇ ਉਹਨੇ ਪਾਣੀ ਨਹੀਂ ਮੰਗਿਆ। ਹਾਏ ਅੰਮਾ ਇੱਕ ਵਾਰੀ ਆਖਿਆ, ਮਹਾਰਾਜ ਨੇ ਆਖਿਆ ਉਹ ਮੋਮਨ ਅੰਮਾ ਨਹੀਂ ਕਹਿੰਦੇ, ਮਰਨ ਵੇਲੇ ਅੱਲਾਹ ਨੂੰ ਯਾਦ ਕਰ, ਤੇਰਾ ਭਲਾ ਹੋ ਜਾ। ਫਿਰ ਮਹਾਰਾਜ ਨੇ ਉਹ ਜ਼ਖਮ ਹੈ ਜਿਹੜਾ ਕੁਛ ਇਤਿਹਾਸਕਾਰਾਂ ਨੇ ਲਿਖਿਆ ਕਿ ਉਹਨੂੰ ਜ਼ਖਮ ਨੂੰ ਸੀ ਦਿੱਤਾ ਗਿਆ ਸੀ, ਪਰ ਕੁਛ ਕੁ ਨੇ ਵੀ ਲਿਖਿਆ ਵੀ ਮਹਾਰਾਜ ਨੇ ਕਮਰ ਕੱਸਾ ਹੀ ਕੱਸ ਲਿਆ ਸੀ, ਕਹਿੰਦੇ ਸਿਉਣਾ ਏਦਾਂ ਹੀ ਕਮਰ ਕੱਸਾ ਜ਼ੋਰ ਨਾਲ ਕੱਸ ਲਿਆ। ਹੁਣ ਗੁਰੂ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਾਂ ਵਾਲੇ ਜਿਹੜੇ ਹੋਏ ਨੇ, ਬਾਬਾ ਕਰਤਾਰ ਸਿੰਘ ਜੀ ਇਹ ਹੋਸਪਿਟਲ ਵਿੱਚ ਐਡਮਿਟ ਸਨ, ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ। ਉਹ ਕਹਿੰਦੇ ਜੀ ਮਹਾਂਪੁਰਸ਼ੋ ਤੁਹਾਡਾ ਆਪਰੇਸ਼ਨ ਕਰਨਾ ਪੈਣਾ। ਮਹਾਂਪੁਰਸ਼ ਕਹਿੰਦੇ ਕੀ ਗੱਲ? ਕਹਿੰਦੇ ਜੀ ਆਪਰੇਸ਼ਨ ਕਰ ਦਈਏ ਠੀਕ ਹੋ ਜਾਓਗੇ, ਪਰ ਇੱਕ ਗੱਲ ਹੈ ਜੀ, ਆਪਰੇਸ਼ਨ ਕਰਨ ਵੇਲੇ ਰੋਮ ਕੱਟਣੇ ਪੈਣੇ ਨੇ। ਸੰਤ ਗਿਆਨੀ ਕਰਤਾਰ ਸਿੰਘ ਕਹਿੰਦੇ ਮਰਨਾ ਮਨਜ਼ੂਰ ਹੈ, ਮੈਂ ਆਪਰੇਸ਼ਨ ਹੀ ਨਹੀਂ ਕਰਾਉਂਦਾ। ਸੱਚਖੰਡ ਚਲੇ ਗਏ, ਆਪਰੇਸ਼ਨ ਨਹੀਂ ਕਰਵਾਇਆ, ਕਹਿੰਦੇ ਮੈਂ ਬੇਮੁੱਖ ਹੋ ਕੇ ਨਹੀਂ ਮਰਨਾ, ਮੈਂ ਤੇ ਜਿਵੇਂ ਹਾਂ ਇੱਦਾਂ ਹੀ ਜਾਂਦਾ, ਮੈਂ ਨਹੀਂ ਆਪਰੇਸ਼ਨ ਨਹੀਂ ਕਰਾਉਣਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਬਾਅਦ ਹੋਏ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਪਹਿਲਾਂ ਹੋਏ ਨੇ ਬਾਬਾ ਕਰਤਾਰ ਸਿੰਘ ਜੀ, ਮਹਾਂਪੁਰਸ਼ ਬਹੁਤ ਕਮਾਈ ਵਾਲੇ ਸਾਧੂ ਸੀ, ਆਪਰੇਸ਼ਨ ਨਹੀਂ ਕਰਵਾਏ। ਤੇ ਜੇ ਆਪਾਂ ਇਹ ਵੀ ਕਹਿ ਲਈਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਤਾ ਸੀ 42 ਸਾਲ 41 ਸਾਲ 9 ਮਹੀਨੇ 15 ਦਿਨ ਦੀ ਉਮਰ ਸੀ ਜਿੱਦਣ ਸੱਚਖੰਡ ਗਏ, 41 ਸਾਲ 9 ਮਹੀਨੇ 15 ਦਿਨ, 42 ਸਾਲ ਅਜੇ ਉਮਰ ਪੂਰੀ ਨਹੀਂ ਸੀ ਹੋਈ। ਤੇ ਜਦੋਂ ਮਹਾਰਾਜ ਸੱਚਖੰਡ ਜਾਣ ਦਾ ਸਮਾਂ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ, ਪੋਸ ਦੀ ਦੂਜ ਵਾਲੇ ਦਿਨ, ਕੱਤਕ ਸੂ ਦੀ ਦੂਜ ਵਾਲੇ ਦਿਨ, ਕੱਤਕ ਸੂ ਦੀ ਪੰਚਮੀ ਨੂੰ ਮਹਾਰਾਜ 3 ਦਿਨ ਸਰੀਰ 'ਚ ਰਹੇ, ਸਿੰਘਾਂ ਦੇ ਵਿੱਚ ਰਹੇ, 52 ਹੁਕਮਨਾਮੇ ਜਿਹੜੇ ਸਾਡੇ ਵਾਸਤੇ ਨੇ ਉਹ ਦਿੱਤੇ, ਫਿਰ ਸਿੰਘਾਂ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਹੱਸ ਕੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦਗ ਦਗ ਕਰਦਾ ਚਿਹਰਾ ਸੀ ਮਹਾਰਾਜ ਦਾ, ਹੱਸਦੇ ਹੱਸਦਿਆਂ ਨੇ ਨੇਤਰ ਬੰਦ ਕਰ ਲਏ ਤੇ ਸੱਚਖੰਡ ਚਲੇ ਗਏ। ਗੁਰਮੁਖੋ ਇਹ ਕਿਤੇ ਕਰਾਮਾਤ ਤੋਂ ਘੱਟ ਹੈ? ਇੱਕ ਫਕੀਰ ਨੂੰ ਪੁੱਛਿਆ, ਕਹਿੰਦੇ ਦੁਨੀਆਂ ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ? ਕਹਿੰਦਾ ਇਹ ਤੇ ਪਤਾ ਨਹੀਂ, ਪਰ ਇੰਨਾ ਪਤਾ ਵੀ ਰੋਂਦੇ ਹੀ ਆਉਂਦੇ ਨੇ, ਰੋਂਦੇ ਹੀ ਜਾਂਦੇ ਨੇ, ਰੋਂਦੇ ਹੀ ਇੱਥੇ ਰਹਿਣਗੇ, ਰੋਂਦੇ ਹੀ ਚਲੇ ਜਾਣਗੇ, ਇੱਕ ਦਿਨ ਸਾਡੇ ਕੋਲ ਹੈ ਹੀ ਰੋਣਾ। ਤੇ ਮਹਾਰਾਜ ਨੇ ਆਖਿਆ ਆਓ ਰੋਂਦੇ ਜਾਓ ਹੱਸਦੇ, ਏਦਾਂ ਦੀ ਕਮਾਈ ਕਰੋ ਜੀਵਨ ਵਿੱਚ ਵੀ ਹੱਸਦੇ ਹੱਸਦੇ ਜਾਓ, ਤੁਹਾਡੇ ਚਿਹਰੇ ਤੇ ਮੁਸਕਰਾਹਟ ਹੋਵੇ ਜਦੋਂ ਤੁਸੀਂ ਦੁਨੀਆਂ ਨੂੰ ਛੱਡ ਕੇ ਜਾਓ, ਕਿਉਂਕਿ ਮੈਂ ਕਮਾ ਕੇ ਚੱਲਿਆ, ਮੈਂ ਗਵਾ ਕੇ ਥੋੜਾ ਚੱਲਿਆ, ਮੈਂ ਜੀਵਨ ਲੇਖੇ ਲਾ ਕੇ ਚੱਲਿਆ। ਇਸ ਕਰਕੇ
ਮਹਾਰਾਜ ਨੇ ਕਰਾਮਾਤ ਨਹੀਂ ਵਿਖਾਈ। ਅਸੀਂ ਜੋੜਦੇ ਹਾਂ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਇੱਦਾਂ ਬਣਾਇਆ ਵੀ ਇੱਕ ਆਮ ਵਾਂਗੂ ਵੀ ਸਰੀਰ ਛੱਡਿਆ ਸਿੱਖ ਸਾਰਿਆਂ ਵਿੱਚ ਪਏ ਤੇ ਛੋਟੇ ਹੋ ਜਾਣਗੇ ਇਹਦੇ ਨਾਲ, ਅਸੀਂ ਕਹਿੰਦੇ ਨਹੀਂ ਨਹੀਂ ਉਹ ਤੇ ਆਮ ਲੋਕਾਂ ਵਾਂਗੂ ਥੋੜਾ ਸੀ, ਉਹ ਤੇ ਘੋੜਾ ਵੀ ਅਲੋਪ ਹੋ ਗਿਆ, ਮਹਾਰਾਜ ਵੀ ਅਲੋਪ ਹੋ ਗਏ, ਚੰਦਨ ਦੀ ਲੱਕੜ ਮੰਗਾ ਲਈ, ਮਹਾਰਾਜ ਨੇ ਆਪਣੇ ਵਾਸਤੇ ਆਪ ਹੀ ਚੰਦਨ ਦੀ ਲੱਕੜ ਮੰਗਾ ਲਈ, ਇਹ ਹੋ ਸਕਦਾ ਕਿਤੇ? ਸੱਚੇ ਪਾਤਸ਼ਾਹ ਨੇ ਆਖਿਆ ਜੀ ਅੱਜ ਦੇ ਸਮੇਂ ਨਾਲ ਚੰਦਨ ਅੱਜ ਮਹਿੰਗਾ, ਉਦੋਂ ਦੇ ਸਮੇਂ ਨਾਲ ਉਦੋਂ ਵੀ ਮਹਿੰਗਾ ਸੀ, ਸਿੱਖਾਂ ਨੇ ਜ਼ਰੂਰ ਚੰਦਨ ਲਿਆਂਦਾ ਪਰ ਗੁਰੂ ਸਾਹਿਬ ਨੇ ਨਹੀਂ ਆਖਿਆ ਮੇਰੇ ਵਾਸਤੇ ਚੰਦਨ ਲੈ ਕੇ ਆਓ, ਇਹ ਨਹੀਂ ਆਪਣੇ ਆਪ ਨਹੀਂ ਕਹਿ ਸਕਦੇ। ਬਾਅਦ ਵਿੱਚ ਅੰਗੀਠਾ ਉੱਥੇ ਰੱਖਿਆ ਗਿਆ, ਮਹਾਰਾਜ ਨੇ ਇਹ ਜ਼ਰੂਰ ਕਿਹਾ ਸੀ ਮੇਰੀ ਕੋਈ ਯਾਦਗਾਰ ਨਾ ਬਣਾਵੇ, ਜਿਹੜਾ ਮੇਰੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧੇਗੀ। ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਗੁਰੂ ਗੋਬਿੰਦ ਸਿੰਘ ਚ ਕਿੰਨੀ ਨਿਮਰਤਾ, ਦਾਸ ਹਮਕੀਰੇ ਕਿਰਮ ਸਤਿਗੁਰ ਸੁਣਾਈ ਸਰਨਾਈ ਕਰ ਦਇਆ ਨਾਮ ਪ੍ਰਗਾਸ਼। ਚੌਥੇ ਪਾਤਸ਼ਾਹ ਆਪਣੇ ਆਪ ਨੂੰ ਕੀੜਾ ਹੀ ਦੱਸਦੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਮੇਰੇ ਚ ਕੋਈ ਗੁਣ ਨਹੀਂ, ਆਪੇ ਤਰਸ ਪਿਓ ਹੀ, ਕਹਿੰਦੇ ਤੈਨੂੰ ਹੀ ਤਰਸ ਹੋ ਗਿਆ ਮੇਰੇ ਤੇ, ਮੇਰੇ ਚ ਤੇ ਕੋਈ ਗੁਣ ਨਹੀਂ। ਬਾਣੀ ਰਚਣ ਵਾਲਿਆਂ ਨੂੰ ਕੋਈ ਗੁਣ ਨਹੀਂ ਹੰਕਾਰ ਨਹੀਂ, ਬਾਣੀ ਲਿਖਣ ਵਾਲਿਆਂ ਨੂੰ ਕੋਈ ਹੰਕਾਰ ਨਹੀਂ, ਅਸੀਂ ਪੜ੍ਹਨ ਵਾਲੇ ਤੇ ਕੀਰਤਨ ਕਰਨ ਵਾਲੇ ਕਥਾ ਕਰਨ ਵਾਲੇ ਐਵੇਂ ਹੀ ਹੰਕਾਰੇ ਫਿਰ ਲਿਆ। ਆਖੋ ਸਤਨਾਮ। ਉਹ ਦਾਸ ਕਹਿੰਦੇ ਨੇ, ਕੀਟ ਕਹਿੰਦੇ ਨੇ, ਭਗਤ ਕਬੀਰ ਜੀ ਆਪਣੇ ਆਪ ਨੂੰ ਕੂਕਰ ਕਹਿੰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਤੇ ਆਪਾਂ ਚਾਰ ਪਾਠ ਜਪਜੀ ਸਾਹਿਬ ਦੇ ਕਰ ਲਈ, ਅਗਲੇ ਨਾਲ ਗੱਲ ਨਹੀਂ ਕਰਦੇ ਵੀ ਤੂੰ ਕੀ ਹੈ, ਮੈਂ ਤੇ 2 ਵਜੇ ਉੱਠਦਾ, ਮੈਂ ਇੰਨੇ ਪਾਠ ਕਰਨਾ, ਜਿਹਦੇ ਪਾਠ ਹੈ ਉਹਦੇ ਵਿੱਚ ਦਾਸ ਦੱਸਦੇ ਹੋ ਆਪਣੇ ਆਪ, ਕਿੰਨੀ ਨਿਮਰਤਾ ਚ ਰਹਿੰਦੇ ਆ। ਤੇ ਅਸੀਂ ਓਦਾਂ ਹੀ ਮਾਨ ਚ ਹੋਏ ਫਿਰਦੇ ਵੀ ਸਾਡੇ ਵਰਗਾ ਹੈ ਹੀ ਕੋਈ ਨੀ, ਵੀ ਮੈਂ ਤੇ ਪਾਠ ਕਰਨਾ ਜੀ, ਮੈਂ ਅੰਮ੍ਰਿਤ ਧਾਰੀ ਹਾਂ, ਮੈਂ ਨਿਤਨੇਮੀ ਹਾਂ। ਨਹੀਂ ਭਾਈ, ਇਹ ਤੇ ਜਿੰਨਾ ਮਹਾਰਾਜ ਕਿਰਪਾ ਕਰਨ, ਜਿੰਨਾ ਮਾਨ ਸਤਿਕਾਰ ਮਿਲੇ ਓਨਾ ਹੀ ਨੀਵੇਂ ਹੋਣਾ ਚਾਹੀਦਾ। ਮਾਨ ਨਾ ਕੀਜੇ ਸ਼ਰਨ ਪੁਰੀ ਚ, ਕਰੈ ਸੋ ਭਲਾ ਮਨਾਈਏ। ਗੁਰੂ ਸਾਹਿਬ ਜੀ ਨੇ ਸਭ ਦੇ ਵਿੱਚ ਸਰੀਰ ਛੱਡਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕੋਈ ਕਰਾਮਾਤ ਨਹੀਂ ਕੀਤੀ, ਸੀਸ ਧੜ ਤੋਂ ਜੁਦਾ ਹੋਇਆ, ਉੱਥੇ ਸੀਸ ਵੀ ਪਿਆ ਸੀ ਤੇ ਧੜ ਵੀ ਪਿਆ। ਜੈਤੇ ਨੂੰ ਹੁਕਮ ਸੀ ਜੈਤਿਆ ਸੀਸ ਆਨੰਦਪੁਰ ਸਾਹਿਬ ਲੈ ਕੇ ਜਾਈ ਸਤਿਪਾਚਨ। ਹੁਣ ਉਹਨੇ ਵੇਖਿਆ ਝੱਖੜ ਆਇਆ, ਬੜੀ ਤੇਜ ਹਵਾ ਵੱਗੀ, ਬਹੁਤ ਤੇਜ। ਹੁਣ ਉਹਨੇ ਸੀਸ ਲੈ ਕੇ ਜਾਣਾ, ਉਹ ਸੋਚਦਾ ਹੈ ਘੱਟਾ ਉੱਡਦਾ ਸੀ, ਬਹੁਤ 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 ਜ਼ਿਆਦਾ ਘੱਟਾ ਉੱਡਦਾ ਸੀ, ਬਹੁਤ ਜ਼ਿਆਦਾ ਝੱਖੜ ਸੀ। ਤੇ ਜੈਤਾ ਸੋਚਦਾ ਕਿ ਪਹਿਰੇਦਾਰ ਕੋਲ ਖੜਾ ਹੈ, ਇੱਕ ਮਿੰਟ ਬਾਅਦ ਉਹ ਕੱਪੜਾ ਮੂੰਹ ਤੋਂ ਲਾ ਕੇ ਸੀਸ ਨੂੰ ਵੇਖਦਾ, ਸੀਸ ਉੱਤੇ ਕੱਪੜਾ ਪਾ ਦਿੱਤਾ ਸੀ, ਹਜੇ ਚੁੱਕਿਆ ਨਹੀਂ ਸੀ, ਸਾਂਭਿਆ ਨਹੀਂ ਸੀ ਸਰੀਰ ਮਹਾਰਾਜ ਦਾ। ਪਹਿਰੇਦਾਰ ਨੇ ਜੇ ਮੈਂ ਸੀਸ ਚੁੱਕ ਲਿਆ ਮੈਨੂੰ ਫੜ ਲੈਣਾ, ਮੈਨੂੰ ਤੇ ਮਾਰ ਦੇਣ ਕੋਈ ਗੱਲ ਨਹੀਂ, ਪਰ ਗੁਰੂ ਸਾਹਿਬ ਦੇ ਸੀਸ ਦੀ ਬੇਅਦਬੀ ਕਰਨਗੇ। ਉਹ ਹੁਣ ਬੜਾ ਫਿਕਰ ਵਿੱਚ ਹੈ, ਆਪਣੇ ਪਿਤਾ ਕੋਲ ਗਿਆ, ਉਹਦਾ ਪਿਤਾ ਸੀ ਗੁਰਮੁਖੋ ਭਾਈ ਜੈਤੇ ਦਾ ਆਗਿਆ ਰਾਮ, ਉੱਥੇ ਹੀ ਉਹਦਾ ਦਿੱਲੀ ਵਿੱਚ ਘਰ ਸੀ, ਤੇ ਉੱਥੇ ਕਦੇ ਸੱਜੇ ਨੂੰ ਕਦੇ ਖੱਬੇ ਨੂੰ ਕਦੇ ਸੱਜੇ ਨੂੰ ਕਦੇ ਖੱਬੇ ਨੂੰ ਕਿਹੜੇ ਕੱਢੀ ਜਾਏ। ਪਿਤਾ ਉਹਦਾ ਕਹਿਣ ਲੱਗਾ ਬੇਟਾ ਕੀ ਗੱਲ, ਕਿਉਂ ਏਦਾਂ ਕਰ ਰਿਹਾ? ਕਹਿੰਦਾ ਪਿਤਾ ਜੀ ਮਹਾਰਾਜ ਦਾ ਸੀਸ ਲੈ ਕੇ ਜਾਣਾ, ਕਹਿੰਦੇ ਲੈ ਜਾ, ਕਹਿੰਦੇ ਸੌਖੀ ਨਹੀਂ ਖੇਡ, ਸੀਸ ਚੁੱਕਣਾ ਹੈ ਉੱਤੇ ਕੱਪੜਾ ਹੈ, ਜੇ ਮੈਂ ਸੀਸ ਚੁੱਕਾਂਗਾ ਉਹਨਾਂ ਨੇ ਆਖਣਾ ਕੱਪੜਾ ਖਾਲੀ ਪਿਆ, ਸੀਸ ਥੱਲੇ ਹੈ ਨਹੀਂ, ਮੈਨੂੰ ਫੜ ਲੈਣਗੇ, ਮਹਾਰਾਜ ਦੇ ਸੀਸ ਦੀ ਬੇਅਦਬੀ। ਕਹਿੰਦੇ ਚਾਹੁੰਦਾ ਕੀ ਹੈ? ਕਹਿੰਦਾ ਮੈਂ ਇਹ ਚਾਹੁੰਦਾ ਵੀ ਸੀਸ ਦੀ ਥਾਂ ਤੇ ਸੀਸ ਰੱਖਦੇ ਆ, ਜਦੋਂ ਤੱਕ ਉਹਨਾਂ ਨੂੰ ਪਤਾ ਲੱਗੇਗਾ ਵੀ ਇਹ ਤੇ ਮਹਾਰਾਜ ਦਾ ਸੀਸ ਹੀ ਨਹੀਂ, ਉਦੋਂ ਤੱਕ ਮੈਂ ਕਿਤੇ ਦੀ ਕਿਤੇ ਲੰਘ ਜਾਂਗਾ। ਹੁਣ ਸੀਸ ਕਿੱਥੋਂ ਲਿਆਵਾਂ? ਕਹਿਣ ਲੱਗਾ ਪੁੱਤਰਾ ਮੈਂ ਕਦੋਂ ਕੰਮ ਆਊ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰਜੂ, ਬੁੱਢਾ ਤੇ ਹੋ ਹੀ ਗਿਆ। ਆਗਿਆ ਰਾਮ ਨੇ ਆਖਿਆ ਵੱਢ ਮੇਰਾ ਸਿਰ। ਕਹਿੰਦੇ ਪਿਤਾ ਜੀ ਇਹ ਨਹੀਂ ਹੋ ਸਕਦਾ, ਪੁੱਤ ਪਿਓ ਦੀ ਸੇਵਾ ਕਰਦਾ ਸਿਰ ਨਹੀਂ ਵੱਢਦਾ। ਕਹਿੰਦੇ ਪੁੱਤਰਾ ਗੱਲ ਪਿਓ ਪੁੱਤ ਦੀ ਨਹੀਂ ਰਹੀ, ਹੁਣ ਗੱਲ ਤੇ ਸਿੱਖੀ ਕਮਾਉਣ ਦੀ ਆ। ਜੇ ਪਿਤਾ ਆਪਣੇ ਪੁੱਤ ਮੂਸਣ ਦਾ ਸਿਰ ਵੱਢ ਸਕਦਾ ਸੰਮਣ, ਤੇ ਅੱਜ ਸਿੱਖੀ ਕਮਾਉਣ ਵਾਸਤੇ ਜੈਤਾ ਆਪਣੇ ਪਿਤਾ ਦਾ ਸਿਰ ਕਿਉਂ ਨਹੀਂ ਵੱਢ ਸਕਦਾ? ਗੱਲ ਤੇ ਸਿੱਖੀ ਕਮਾਉਣ ਦੀ, ਸਿੱਖੀ ਕਮਾਉਣੀ ਆਪਾਂ, ਤੂੰ ਸਿਰ ਧੜ ਤੋਂ ਜੁਦਾ ਕਰ ਦੇ, ਮੇਰਾ ਹੁਕਮ ਹੈ ਤੈਨੂੰ, ਮੇਰੀ ਖੁਸ਼ੀ ਇਸੇ ਵਿੱਚ ਹੀ ਆ ਕਿ ਅੱਜ ਮੇਰਾ ਸਰੀਰ ਲੇਖੇ ਲੱਗ ਜਾਣ ਦੇ, ਫਾਇਦਾ ਕੀ ਫਿਰ?
इस तन नू रख के की करना, तन नू रख के की करना,
हुकम मन के गुरु तेग बहादुर साहब जी का सीस बड़ी फुरती नाल चुकिया। जदों पहरेदार वेख के माड़ा जा पिछे मुड़ के मुंह ते कपड़ा लेके खड़ गया, कट्टा बड़ा सी। इन्ने ची सीस चुक के महाराज का सीस पिता का रखता, उत्ते उवें ही कपड़ा पाता, कहिंदे महाराज का सीस ही सी। ये फिर गल सिद्ध होएगी अगे आके। जदों भाई जैता सीस लैके गुरु गोबिंद राय को महाराज को आया ना आनंदपुर साहब, महाराज कहिंदे किवें लैके आया सीस, महाराज तुसीं जाणदे हो सब कुछ। महाराज कहिंदे नहीं दस, मेरे गुरु पिता का सीस किवें लैके आया है। कहिंदा महाराज अपने पिता का सिर वढ के रख आया। तो महाराज कहिंदे ने जैतिया अज तो अनाथ ना समझी अपने आप नू, तू अपने पिता नू वार के गुरु नू अपना पिता बना लिया। उदों आख्या रंगरेटे गुरु के बेटे, तू गुरु दा पुत्र बन गया। पौने नौ साल दी उम्र सी, जैते दी उम्र वड्डी सी, जैते नू भरा भी कह सकते सी, पर गुरु के बेटे अज तो तू गुरु का पुत्र, क्योंकि तू अपने पिता नू वारिया। ते गुरमुखो भाई जैता जदों सीस लैके आया ना, उत्थे रस्ते दे विच त्रावड़ी दो थावां ते रुकिया जैता। त्रावड़ी एक जगह इन्हे रात कट्टी सी, त्रावड़ी इहदा राह नहीं सी पैंदा, जाना होर पासे सी, पहुंच उधर नूं गया, राह भुल गया। त्रावड़ी दा इक राम दित्ता धोबी सी जिहड़ा महाराज नाल बहुत प्यार करदा सी, गुरु तेग बहादुर साहिब। ते इहदी इच्छा सी कदे मेरी छपरी च चरण पाओ। इहनूं पता लगा कि दिल्ली गए ने, घर वाली इहदी ने इक चादर बनाई होई सी हत्थी बुन के खेस चादर, बहुत मेहनत करके। कहिंदा भागवान ने अपने भाग जाग पे, कहिंदे की गल, कहिंदे महाराज गए होए ने दिल्ली, हुण आपां कहांगे भी मुड़दे वारी इधर नूं हो जाओ, साडे चरण पा जाओ, असीं बहुत चिर दे बेनतियां करदे। इह ते बेनतियां करदे सी महाराज सचखंड चले गए। इन्हां नूं नहीं पता भी महाराज चले गए, ये उवें जिवें बड़े चाच भी असीं महाराज नूं मुड़दियां नूं लै ही आउणा, बस असीं बेनती करके चरण पवा ही लैणे। रोज दोवें जणे बैठ जिया करन समाधियां ला के, ते महाराज नूं याद करिया करन। महाराज वड्डे वड्डे घरां च जांदे हो, वड्डे लोक हन तुहाडे कोल, अमीर बड़े राजे महाराजे तुहाडे दर ते झुकदे आ, साडी ते छोटी जी छपरी कच्चा घर आ, ते साडे च घर च भी आ के कदे चरण पाओ। रोज बेनतियां करदे रहिंदे ने। Thank you.
ਦੀ ਜੈ ਜੈ, ਉਹਨਾਂ ਮਹਾਂਪੁਰਸ਼ਾਂ ਦੀ ਜੈ ਜੈ। ਬਾਬਾ ਸਾਧੂ ਰਾਮ ਜੀ ਦੀ ਯਾਦ ਵਿੱਚ ਸਮਾਗਮ, ਉਹ ਸੱਚਖੰਡ ਚਲੇ ਵੀ ਗਏ ਨੇ, ਅੱਜ ਵੀ ਅੰਮ੍ਰਿਤ ਸੰਚਾਰ ਹੋ ਰਿਹਾ। ਇਸੇ ਕਰਕੇ ਤੇ ਕਿਹਾ, ਆਉਣਾ ਵੀ ਧਨ, ਰਹਿਣਾ ਵੀ ਧਨ, ਜਾਣਾ ਵੀ ਧਨ, ਧਨ 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 ਜਨ ਆਇਆ। ਤਿੰਨ ਵਾਰੀ ਧਨ ਧਨ ਇਸੇ ਕਰਕੇ ਹੀ ਆਖਿਆ। ਹੋ ਰਹੀ ਖਾਸ ਰੂਪ ਪੰਜ ਪਿਆਰੇ 103 ਪ੍ਰਾਨੀਆਂ ਨੂੰ ਅੰਮ੍ਰਿਤ ਛਕਾ ਕੇ ਸੰਗਤ ਵਿੱਚ ਲੈ ਕੇ ਆਏ ਨੇ। ਬਹੁਤ ਭਾਗਾਂ ਵਾਲੀਆਂ ਸੰਗਤਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਤਿਆਰ ਹੋਏ ਜਿਨ੍ਹਾਂ ਦੇ ਮਨ ਮੰਨੇ, ਇਹ ਪੰਜ ਪਿਆਰੇ ਜਿਹੜੇ ਉਦੋਂ ਤੋਂ ਬਾਣਾ ਪਾਇਆ ਅੱਜ ਤੱਕ ਕਾਇਮ ਹੈ। ਆ ਹੁਣ ਬਾਬੇ ਸਰਸੇ ਵਾਲੇ ਨੇ ਪੰਗਾ ਲੈ ਕੇ ਛੇ ਬਣਾ ਤੇ ਸੀ, ਨਾਲੇ ਖੁਦ ਦੁਖੀ ਹੋਇਆ, ਨਾਲੇ ਚੇਲੇ ਦੁਖੀ ਕੀਤੇ ਨੇ। ਉਹ ਜਿਹੜੇ ਪਿੰਡਾਂ ਚ ਫਿਰਦੇ ਨੇ ਵਿਚਾਰੇ ਬੜੇ ਪਰੇਸ਼ਾਨ ਨੇ, ਕਹਿੰਦੇ ਕਾਹਨੂੰ ਪੰਗਾ ਲੈਣਾ ਸੀ, ਨਾਲੇ ਆਪ ਦੁਖੀ, ਨਾਲੇ ਸਾਨੂੰ ਦੁਖੀ ਕੀਤਾ। ਤੇ ਗੁਰਮੁਖੋ, ਇਹ ਗੁਰੂ ਗੋਬਿੰਦ ਸਿੰਘ ਮਰ ਦੇ ਸਜਾਇਆ ਖਾਲਸਾ ਮਹਾਰਾਜ ਦਾ ਅੱਜ ਵੀ ਚੜ੍ਹਦੀ ਕਲਾ ਚ ਹੈ, ਰਹਿੰਦੀ ਦੁਨੀਆਂ ਤੱਕ ਚੜ੍ਹਦੀ ਕਲਾ ਚ ਹੀ ਰਹਿਣਾ। ਸੋ ਗੁਰੂ ਪਿਆਰਿਓ, ਬੜੀ ਕਿਰਪਾ ਹੋਈ, ਜਿਹੜੇ ਜਿਹੜੇ ਅੰਮ੍ਰਿਤ ਛਕ ਕੇ ਆਏ ਉਹ ਚੜ੍ਹਦੀ ਕਲਾ ਚ ਰਹਿਣਾ। ਸਾਰਿਆਂ ਨੇ ਲੰਘ ਜਾਣਾ ਹੁੰਦਾ, ਸਮਾਗਮ ਭੁੱਲ ਜਾਂਦਾ। ਜਿਹੜੇ ਅੰਮ੍ਰਿਤ ਛਕ ਕੇ ਜਾਣਗੇ, ਜਦੋਂ ਸਥਾਨ ਦੇ ਕੋਲ ਦੀ ਲੰਘਣਗੇ, ਕਹਿਣਗੇ ਇੱਥੇ ਅੰਮ੍ਰਿਤ ਛਕ ਰਿਹਾ, ਕਦੇ ਨੀ ਭੁੱਲਣਾ। ਜਿਨ੍ਹਾਂ ਦੇ ਘਰਾਂ ਵਾਲੇ ਸ਼ਰਾਬ ਛੱਡ ਦੇਣ, ਉਹ ਬੀਬੀਆਂ ਕਿਵੇਂ ਭੁੱਲ ਜਾਣਗੀਆਂ ਇਸ ਸਮਾਗਮ ਨੂੰ? ਜਿਨ੍ਹਾਂ ਦੇ ਪੁੱਤ ਅੰਮ੍ਰਿਤਧਾਰੀ ਬਣ ਜਾਣ, ਉਹ ਮਾਂ ਕਿਵੇਂ ਭੁੱਲ ਜਾਏਗੀ? ਉਹ ਸਦਾ ਹੀ ਯਾਦ ਰਹਿੰਦਾ ਵੀ ਇੱਥੇ ਗੁਰੂ ਵਾਲੇ ਬਣੇ ਸੀ, ਇੱਥੇ ਅਸੀਂ ਸਿੰਘ ਸਜੇ। ਸੋ ਅੱਜ ਇਸ ਗੱਲ ਦੀ ਬੜੀ ਲੋੜ, ਗੁਰਮਤ ਦੇ ਪਸਾਰ ਦੀ, ਗੁਰਮਤ ਦੇ ਪ੍ਰਚਾਰ ਦੀ, ਤਾਂ ਹੀ ਗੱਲ ਬਣੇਗੀ। ਸਤਿਸੰਗ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਚੜ੍ਹਦੀ ਕਲਾ ਚ ਰਹੋ। ਪਖੰਡਵਾਦ ਦਾ ਬੜਾ ਜ਼ੋਰ ਹੈ, ਇੱਧਰ ਜਾਣ ਦਾ ਸਮਾਂ ਨਹੀਂ, ਮੈਂ ਇਸ ਬਾਰੇ ਅੱਜ ਕੋਈ ਬੇਨਤੀ ਨਹੀਂ ਕਰ ਸਕਦਾ, ਟਾਈਮ ਆਗਿਆ ਹੀ ਨਹੀਂ ਦੇ ਰਿਹਾ। ਅੱਗੇ ਰਾਮ ਦਿੱਤਾ ਕਹਿੰਦਾ ਸੀ, ਮਹਾਰਾਜ ਮੇਰੇ ਘਰ ਚਰਨ ਪਾਓ, ਮਹਾਰਾਜ ਸੱਚਖੰਡ ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਇਹ ਕਹਿੰਦਾ, ਭਾਗਵਾਨ ਨੇ ਆਪਣੇ ਭਾਗ ਸਵੱਲੇ ਨੇ, ਬਸ ਐਦਕੀ ਚਰਨ ਜ਼ਰੂਰ ਪਵਾ ਲਾਂਗੇ ਆਪਾਂ। ਤੇ ਸਤਸੰਗ ਜੀ, ਜੈਤਾ ਜਾਣਾ ਕਿਸੇ ਪਾਸੇ ਹੋਰ ਸੀ, ਆ ਗਿਆ ਤਰਾਵੜੀ। ਇਹ ਕਰਨਾਲ ਦੇ ਇਲਾਕੇ ਦਾ ਜ਼ਿਕਰ ਹੈ, ਪਿੱਪਲੀ ਦੇ ਕੋਲ ਪੈਂਦਾ ਤਰਾਵੜੀ, ਜਿੱਥੇ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਵੀ ਬਣਿਆ ਹੋਇਆ ਤਰਾਵੜੀ। ਸੱਚੇ ਪਾਤਸ਼ਾਹ ਜਦੋਂ ਦਿੱਲੀ ਵਾਲੇ ਰੋਡ ਤੇ ਜਾਂਦੇ, ਉਹ ਰੋਡ ਦੇ ਉੱਪਰ ਹੀ ਪੈਂਦਾ। ਤੇ ਗੁਰਮੁਖੋ, ਮਹਾਰਾਜ ਆਪ ਆ ਗਏ, ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ। ਜਦੋਂ ਉਹ ਧੋਬੀ ਕੱਪੜੇ ਧੋ ਰਿਹਾ ਸੀ, ਜੈਤਾ ਕਹਿੰਦਾ ਕੋਈ ਪਛਾਣ ਨਾ ਲਵੇ, ਝਾੜੀ ਓਹਲੇ ਲੁਕ ਗਿਆ ਕੱਪੜੇ ਧੋਂਦੇ ਨੂੰ ਵੇਖ। ਤੇ ਉਸ ਵੇਲੇ ਭਾਈ ਜੈਤਾ ਜਿਹੜੀ ਝਾੜੀ ਦੇ ਓਹਲੇ ਲੁਕਿਆ ਸੀ, ਰਾਮ ਦਿੱਤਾ ਉਸੇ ਝਾੜੀ ਤੇ ਕੱਪੜੇ ਪਾਉਣ ਵਾਸਤੇ ਆ ਗਿਆ। ਧੋਬੀ ਨੇ ਵੇਖਿਆ ਜੈਤਾ, ਉਹਨੇ ਪਛਾਣ ਲਿਆ ਕਿਉਂਕਿ ਮਰਦ ਕੋਲ ਉਹ ਵੀ ਜਾਂਦਾ ਸੀ ਤੇ ਉਹ ਵੀ ਜਾਂਦਾ ਸੀ। ਅੱਜ ਵਾਲਾ ਕੰਮ ਨੀ, ਮੱਥੇ ਤਿਉੜੀ ਪੈ ਜਾਂਦੀ ਸਾਨੂੰ ਤੇ ਵੇਖ ਕੇ, ਸਿੱਖ ਨੂੰ ਵੇਖ ਕੇ, ਸੰਤ ਨੂੰ ਵੇਖ ਕੇ ਸੰਤ ਨੂੰ ਤਿਉੜੀ ਪੈ ਜਾਂਦੀ। ਇਹ ਤੇ ਮਹਾਂਪੁਰਸ਼ੀ ਪਿਆਰ ਵਾਲੇ ਆ, ਵੱਡਾ ਦਿਲ ਆ ਇਹਨਾਂ, ਵਿਰਲੇ ਹੁੰਦੇ ਏਦਾਂ ਦੇ, ਸਾਰੇ ਨੀ ਏਦਾਂ ਦੇ। ਤੇ ਗੁਰਮੁਖੋ ਉਹ ਚਾਹ ਹੁੰਦਾ ਸੀ ਗੁਰਸਿੱਖਾਂ ਨੂੰ ਇੱਕ ਦੂਜੇ ਨਾਲ ਬੜਾ ਪਿਆਰ ਕਰਦੇ ਸੀ ਸਿੱਖ, ਹਰ ਇੱਕ ਨੂੰ ਫਤਿਹ ਨੂੰ, ਹਰ ਇੱਕ ਸਿੰਘ ਨੂੰ ਫਤਿਹ ਬੁਲਾਉਣੀ, ਇਹ ਨੀ ਜਿਹਨੂੰ ਜਾਣਦੇ ਉਹਨੂੰ ਹੀ ਫਤਿਹ। ਸਿੱਖ ਨੇ ਸਿੱਖ ਨੂੰ ਫਤਿਹ ਬੁਲਾਉਣੀ ਹੀ ਬੁਲਾਉਣੀ, ਅੰਮ੍ਰਿਤਧਾਰੀ ਸਿੰਘ ਹੋਣਾ ਫਤਿਹ ਹੀ ਫਤਿਹ, ਗੂੰਜਾਂ ਹੀ ਪੈਂਦੀਆਂ ਹੁੰਦੀਆਂ ਸੀ ਵਾਹਿਗੁਰੂ ਵਾਹਿਗੁਰੂ, ਕਿਉਂਕਿ ਜਦੋਂ ਫਤਿਹ ਬੋਲਣੀ ਦੋ ਵਾਰੀ ਵਾਹਿਗੁਰੂ ਬੋਲਣਾ, ਅਗਲੇ ਨੇ ਜਵਾਬ ਦੇਣਾ ਉਹਨੇ ਵੀ ਵਾਹਿਗੁਰੂ ਬੋਲਣਾ। ਕਹਿੰਦੇ ਹੋਲੇ ਮਹੱਲੇ ਤੇ ਹਰ ਪਾਸੇ ਵਾਹਿਗੁਰੂ ਹੀ ਹੁੰਦੀ ਸੀ, ਅਨੰਦਪੁਰ ਦੀਆਂ ਕੰਧਾਂ ਵੀ ਵਾਹਿਗੁਰੂ ਕਹਿੰਦੀਆਂ ਸੀ। ਹੁਣ ਅਸੀਂ ਉਹੋ ਜਿਹੇ ਨਹੀਂ ਰਹੇ, ਇੱਕ ਦੂਜੇ ਨੂੰ ਪਛਾਣਦੇ ਸੀ ਜਾਣਦੇ ਸੀ। ਜੈਤਾ ਕਹਿਣ ਲੱਗਾ, ਭਾਈ ਰਾਮ ਦਿੱਤਾ ਕਹਿਣ ਲੱਗਾ, ਜੈਤਾ ਜੀ ਤੁਸੀਂ ਧੰਨ ਭਾਗ ਮੇਰੇ, ਮੇਰੇ ਤੇ ਬਹੁਤ ਹੀ ਭਾਗ ਚੰਗੇ ਨੇ। ਕਹਿੰਦੇ ਕਿਉਂ? ਕਹਿੰਦੇ ਬਸ ਹੁਣ ਤੁਸੀਂ ਉਹ ਨੇੜੇ, ਤੁਸੀਂ ਬੇਨਤੀ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਮੇਰੀ ਛੱਪਰੀ ਚ ਪਵਾ ਦਿਓ, ਮੈਂ ਉਹਨਾਂ ਦੇ ਚਰਨ ਪਵਾਉਣੇ ਨੇ। ਬੜੇ ਚਿਰ ਦਾ ਮੈਂ ਤਰਲੇ ਲੈਂਦਾ ਸੀ, ਜੈਤਾ ਮਨ ਚ ਸੋਚਦਾ ਹੁਣ ਸਮਝਿਆ ਮੈਂ ਇੱਥੇ ਕਿਉਂ ਆ ਗਿਆ, ਭੁੱਲ ਕੇ ਕਿਉਂ ਆਇਆ, ਹੁਣ ਸਮਝ ਆਈ। ਫਿਰ ਜਦੋਂ ਉਹਨੇ ਆਖਿਆ ਦਰਸ਼ਨ ਕਰਨੇ ਨੇ, ਮੈਂ ਮਹਾਰਾਜ ਦੇ ਚਰਨ ਪਵਾਉਣੇ ਨੇ, ਫਿਰ ਜੈਤੇ ਤੋਂ ਕਿੱਥੇ ਰਿਹਾ ਜਾਣਾ ਸੀ। ਧਾਰ ਨਿਕਲ ਗਈ, ਪੁੱਬ ਨਿਕਲੀ ਤੇ ਆਖਿਆ ਗੱਲ ਸੁਣਦਾ ਲੈ ਰਾਮ ਦਿੱਤਿਆ,
ਤੈਨੂੰ ਦੇਣ ਦੀਦਾਰੇ ਸਿਖਾਇਆ
ਨਾਲੇ ਟੋਕਰੇ ਦੇ ਵਿੱਚ ਸੀ ਸੀ ਛੋਟੀ ਜਿਹੀ ਟੋਕਰੀ ਚ ਉੱਤੇ ਕੱਪੜਾ ਲਾ
ਤੈਨੂੰ ਦੇਣ ਦੀਦਾਰੇ ਸਿਖਾਇਆ ਗੁਰਾਂ ਨੇ ਰੂਪ ਹੋਰ
ਜਦੋਂ ਮਹਾਰਾਜ ਦੇ ਸੀਸ ਦੇ ਦਰਸ਼ਨ ਕੀਤੇ ਬੜੀ ਉੱਚੀ ਉੱਚੀ ਰੋਇਆ। ਮਹਾਰਾਜ ਐਸੇ ਗਰੀਬ ਨਿਵਾਜ ਫਿਰ ਵੀ ਆ ਗਏ। ਹੁਣ ਜੈਤਾ ਕਹਿੰਦਾ ਮੈਨੂੰ ਹੁਣ ਪਤਾ ਲੱਗਾ ਮੈਂ ਰਾਹ ਕਿਉਂ ਭੁੱਲਿਆ, ਮੈਂ ਜਾਣ ਕੇ ਨਹੀਂ ਆਇਆ, ਮੈਨੂੰ ਲੈ ਕੇ ਆਏ, ਆਪੇ ਹੀ ਲੈ ਕੇ ਆਏ, ਚਲੋ ਘਰ ਚੱਲ। ਸ਼ਾਮ ਪੈ ਗਈ, ਪਹਿਲੀ ਰਾਤ ਜੈਤੇ ਨੇ ਉੱਥੇ ਕੱਟੀ। ਜਦੋਂ ਜੈਤਾ ਗਿਆ ਨਾ ਘਰ, ਕਹਿੰਦਾ ਭਾਗਵਾਨ
ਆ ਗਿਆ ਮੇਰੇ ਜੀ ਸੱਚੇ ਪਾਤਸ਼ਾਹ, ਆ ਗਿਆ ਮੇਰੇ ਜੀ ਸੱਚੇ ਪਾਤਸ਼ਾਹ, ਆ ਗਿਆ ਮੇਰੇ ਜੀ ਸੱਚੇ ਪਾਤਸ਼ਾਹ।
ਬਿਸਤਰ ਵਿਛਾ ਦਿਆ। ਬਾਹਰ ਨਹੀਂ ਆਈ, ਅੰਦਰ ਹੀ ਬੋਲਦੀ, ਮੈਂ ਛੇ ਛੇਤੀ ਵਿਛਾ ਦਿਆ। ਕਹਿੰਦੀ ਆਸਣ ਦੀ ਲੋੜ ਦੇਖ। ਫਿਰ ਅੰਦਰ ਲਿਜਾ ਕੇ ਫਿਰ ਸੀਸ ਦੇ ਉੱਤੋਂ ਕੱਪੜਾ ਚੁੱਕਿਆ। ਉਹਦੇ ਘਰ ਵਾਲੀ ਵੀ ਭੁੱਬਾਂ ਮਾਰ ਮਾਰ ਕੇ ਰੋਈ, ਮਹਾਰਾਜ ਆਹ ਵੇਖਣ ਤੋਂ ਪਹਿਲਾਂ ਮਰ ਕਿਉਂ ਨਾ ਗਏ, ਆਹ ਵੇਖਣ ਤੋਂ ਪਹਿਲਾਂ। ਫਿਰ ਅੰਦਰ ਸੀਸ ਰੱਖਿਆ, ਜਿਹੜੀ ਚਾਦਰ ਇਹਨੇ ਬਣਾਈ ਸੀ ਉਹ ਲਿਆਈ ਕੱਢ ਕੇ। ਉਹ ਚਾਦਰ ਦੀਆਂ ਕਈ ਲੀਰਾਂ ਬਣਾਈਆਂ ਪਾੜ ਕੇ ਗੁਰੂ ਸਾਹਿਬ ਦੇ ਸੀਸ ਦੇ ਆਲੇ ਦੁਆਲੇ ਲਪੇਟ ਦਿੱਤੀ। ਇੱਕ ਛੋਟੀ ਜਿਹੀ ਲੀਰ ਬਚ ਗਈ, ਛੋਟੀ ਜਿਹੀ ਡੰਡੇ ਨਾਲ ਬੰਨ ਕੇ ਜਦ ਤਾਂ ਸਾਰੀ ਰਾਤ ਉਸੇ ਦਾ ਹੀ ਰਾਮ ਦਿੱਤਾ ਚੌਰ ਬਣਾ ਕੇ ਕਰਦਾ ਰਿਹਾ ਵੀ ਇਹ ਸੀਸ ਤੇ ਚੌਰ ਹੁੰਦਾ ਸਾਰੀ ਰਾਤ। ਸਵੇਰੇ ਜੈਤਾ ਕਹਿੰਦਾ ਮੈਂ ਚੱਲਿਆ, ਰਾਮ ਦਿੱਤਾ ਅੱਗੇ ਖਲੋ ਗਿਆ, ਸੀਸ ਦੇ ਦੋਵੇਂ ਸਾਹਮਣੇ ਖਲੋ ਗਏ। ਮਹਾਰਾਜ ਐਡੀ ਕਿਰਪਾ ਕੀਤੀ,
ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾ, ਗਰੀਬਾਂ ਨੂੰ ਨਿਵਾਜਣ ਵਾਲਿਆ
ਘੜੀ ਨਾ ਮਿਲਤੇ ਤਾਂ ਕਲ ਯੁਗ ਹੁੰਦਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਸੱਚੇ ਪਾਤਸ਼ਾਹ ਹੁਣ ਕਦੋਂ ਮਿਲੋਗੇ, ਕਲ ਯੁਗ ਨੇੜੇ ਆ ਰਿਹਾ। ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਸਾਹਮਣੇ ਖਲੋ ਕੇ ਦੋਵੇਂ ਜਣੇ ਭੁੱਬਾ ਮਾਰ ਮਾਰ ਕੇ ਰੋਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਦਿਆ ਕੀਤਾ। ਗੁਰਮੁਖੋ ਇਹ ਹੈ ਸਿੱਖੀ, ਸੱਚੇ ਪਾਤਸ਼ਾਹ ਸਾਡੇ ਸੀਸ ਧੜ ਤੋਂ ਜੁਦਾ ਵੀ ਹੋ ਜਾਂਦਾ ਹੈ ਫਿਰ, ਪਰ ਫਿਰ ਵੀ ਆਪਣੇ ਸੇਵਕ ਗਰੀਬ ਨੂੰ ਨਵਾਜਣ ਵਾਸਤੇ ਆਉਂਦੇ। ਮੈਨੂੰ ਤੁਹਾਡੇ ਚੋਂ ਕੋਈ ਦੱਸੇ, ਚਾਹੇ ਕੋਈ ਸਰਸੇ ਵਾਲਾ ਬਾਬਾ ਤੇ ਚਾਹੇ ਕੋਈ ਹੋਰ ਬਾਬਾ, ਟਰਾਲੀਆਂ ਭਜਾਈ ਜਿਹਦੇ ਮਰਜ਼ੀ ਮਗਰ ਤੁਰੇ ਫਿਰੋ, ਪਰ ਕਦੇ ਕਿਸੇ ਨੇ ਆ ਕੇ ਬਾਤ ਨੀ ਪੁੱਛਣੀ, ਪਿਆਰਿਆ ਤੇਰਾ ਕੀ ਹਾਲ ਹੈ, ਪੁੱਛਣੀ ਨੀ ਕਿਸੇ ਨੇ। ਪਰ ਇਹ ਨੇ ਸੱਚੇ ਪਾਤਸ਼ਾਹ ਜਿੱਦਣ ਜੰਮੇ ਸਾਂ ਉਦਣ ਵੀ ਇਹਨਾਂ ਨੇ ਕਿਰਪਾ ਕੀਤੀ ਸੀ, ਜਿੱਦਣ ਵਿਆਹ ਹੋਏ ਨੇ ਉਦਣ ਵੀ ਇਹੀ ਵਿਚਾਲੇ ਸਨ, ਜਿੱਦਣ ਦੁਨੀਆਂ ਚੋਂ ਨਹੀਂ ਹੋਣਾ ਉਦਣ ਵੀ ਘਰੇ ਇਹਨਾਂ ਨਹੀਂ ਆਉਣਾ। ਆਖੋ ਸਤਨਾਮ। ਫਿਰ ਉਹਦੇ ਨਾਲੋਂ ਵੱਡਾ ਅਕਿਰਤ ਘਣ ਤੇ ਮੂਰਖ ਕੌਣ ਹੈ ਜਿਹੜਾ ਇਸ ਸਤਿਗੁਰੂ ਨੂੰ ਛੱਡ ਕੇ ਦਰ ਦਰ ਤੇ ਭਟਕਦਾ ਫਿਰੇ। ਜੇ ਅਵਤਾਰ ਸਨ ਸਮੇਂ ਦੇ ਰਾਮ ਜੀ ਤੇ ਭੀਲਣੀ ਨੂੰ ਨਵਾਜਦੇ ਨੇ, ਜੇ ਅਵਤਾਰ ਸਨ ਕ੍ਰਿਸ਼ਨ ਜੀ ਤੇ ਬਿਦਰ ਨੂੰ ਨਵਾਜਦੇ ਨੇ, ਜੇ ਅਵਤਾਰ ਗੁਰੂ ਨਾਨਕ ਸਾਹਿਬ ਮੌਕੇ ਦੇ ਸਨ ਤੇ ਸਤ ਸੰਗਤ ਜੀ ਲਾਲੋ ਗਰੀਬ ਦੀ ਕੁੱਲੀ ਦੇ ਵਿੱਚ ਜਾਂਦੇ ਨੇ, ਤੇ ਸਤ ਸੰਗਤ ਜੇ ਅਵਤਾਰ ਸਨ ਗੁਰੂ ਅਰਜਨ ਦੇਵ ਮਰ ਤੇ ਹੇਮੇ ਦੀ ਛੱਤਰੀ ਚ ਜਾਂਦੇ ਨੇ, ਜੇ ਗੁਰੂ ਗੋਬਿੰਦ ਸਿੰਘ ਅਵਤਾਰ ਸਨ ਤੇ ਸੈਦੇ ਮਲਾਹ ਨੂੰ ਤਾਰਦੇ ਨੇ ਗਰੀਬ ਕੋਲ ਜਾਂਦੇ ਨੇ, ਜੇ ਸਮੇਂ ਦੇ ਮਾਲਕ ਮੌਕੇ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਸਨ ਤੇ ਰਾਮ ਦਿੱਤੇ ਦੀ ਸ਼ਰਧਾ ਪੂਰੀ ਕਰਦੇ ਨੇ, ਤੇ ਜੇ ਅੱਜ ਕਲਯੁਗ ਦੇ ਸਮੇਂ ਵਿੱਚ ਮੌਕੇ ਦਾ ਕੋਈ ਮਾਲਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਗਰੀਬਾਂ ਨੂੰ ਨਵਾਜਦੇ ਨੇ, ਨਹੀਂ ਤੇ ਕੋਈ ਬਾਤ ਨਹੀਂ ਪੁੱਛਦਾ। ਕਿਸੇ ਪਾਸੇ ਧਿਆਨ ਦਿਓ, ਸੋਨੇ ਦੇ ਹਰਿਮੰਦਰ ਗੁਰੂ ਸਾਹਿਬ ਦੇ ਨੇ, ਢਾਈ ਢਾਈ ਲੱਖ ਦੇ ਰੁਮਾਲੇ ਰੋਜ਼ ਭੇਟਾ ਕੀਤੇ ਜਾਂਦੇ ਨੇ, ਕਰੋੜਾਂ ਨਹੀਂ ਅਰਬਾਂ ਰੁਪਇਆ ਚੜਾਵਾ ਰੋਜ਼ ਚੜਦਾ ਹੈ, ਤੇ ਗਰੀਬਾਂ ਦੀਆਂ ਛੱਪਰੀਆਂ ਚ ਵੀ ਚਰਨ ਪਾ ਆਉਂਦੇ ਨੇ। ਏਦੂ ਵੱਡਾ ਗਰੀਬ ਨਿਵਾਜ ਗੁਰੂ ਹੋਏਗਾ ਕੌਣ, ਕਿਸੇ ਨੇ ਨੀ ਪੁੱਛਣਾ। ਗੁਰੂ ਸਾਹਿਬ ਦੇ ਲੜ ਲੱਗੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਉਡੀਕਿਆ ਵੀ ਅੱਜ ਮੈਂ ਸਮੇਂ ਤੋਂ ਇੱਕ ਘੰਟਾ ਪੂਰਾ ਲੇਟ ਹੋ ਗਿਆ, ਇਸ ਗੱਲ ਦੀ ਖਿਮਾ ਕਰਨੀ ਸਤਸੰਗ ਜੀ, ਤੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਸਤਸੰਗ ਜੀ, ਪੰਜਾਂ ਮਿੰਟਾਂ ਦੇ ਵਿੱਚ ਵਿੱਚ ਅੱਜ ਆਪਾਂ ਆਨੰਦ ਸਾਹਿਬ ਬੜੀ ਤੇਜ਼ੀ ਨਾਲ ਪੜ੍ਹ ਕੇ ਤੇ ਨਾਲ ਦੀ ਨਾਲ ਅਰਦਾਸ ਹੁਕਮਨਾਮੇ ਭਾਵੇਂ ਹਨੇਰਾ ਪੈ ਜਾਣਾ ਪਰ ਕੋਈ ਵੀ ਘਰ ਨਹੀਂ ਕਿਤੇ ਭੱਜ ਚੱਲੇ। ਜਿਹਨਾਂ ਘਰਾਂ 'ਚ ਜਾਣਾ ਉਹ ਇਹਨਾਂ ਦੇ ਦਿੱਤੇ ਹੋਏ ਨੇ, ਜਿਹਨਾਂ ਗੱਡੀਆਂ ਵਹੀਕਲਾਂ 'ਚ ਜਾਣਾ ਉਹ ਵੀ ਇਹਨਾਂ ਦੇ ਦਿੱਤੇ ਹੋਏ ਨੇ। ਸੋ ਆਓ ਫਿਰ ਇਸੇ ਸਤਿਗੁਰੂ ਦਾ ਸਤਿਕਾਰ ਕਰਨ ਵਾਸਤੇ 5-7 ਮਿੰਟ ਸਿਰਫ ਬਹਿਣਾ ਤੇ ਆਨੰਦ ਸਾਹਿਬ 'ਚ ਆਪਣਾ ਬੋਲਣਾ ਸਾਰਿਆਂ ਨੇ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 18-19-20 ਫਰਵਰੀ ਪਿੰਡ ਜਲਾਲ ਦੀ ਵਾਲ ਵਿਖੇ ਦੀਵਾਨ ਹਨ, ਰਾਏਕੋਟ ਦੇ ਨਾਲ ਜਲਾਲ ਦੀ ਵਾਲ ਨਗਰ ਹੈ। ਉੱਥੇ 18-19-20 ਫਰਵਰੀ ਦੇ ਰਾਤ ਦੇ 3 ਦੀਵਾਨ ਨੇ, ਸੰਗਤ ਪਹੁੰਚ ਕੇ ਲਾਹਾ ਪ੍ਰਾਪਤ ਕਰ ਸਕਦੀ ਹੈ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਦਿੱਤੇ, ਮਹਾਂਪੁਰਸ਼ਾਂ ਵੱਲੋਂ, ਜਥੇ ਵੱਲੋਂ, ਦਾਸ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਉੱਤੇ ਬਹੁਤ ਬਹੁਤ ਧੰਨਵਾਦ। ਜਿੱਥੋਂ ਜਿੱਥੋਂ ਸੰਗਤ ਦੇਸ਼ਾਂ ਵਿਦੇਸ਼ਾਂ ਚੋਂ ਚੱਲ ਕੇ ਆਈ ਹੈ, ਬਾਕੀ ਜਿੰਨੇ ਮਹਾਂਪੁਰਸ਼ ਆਏ ਨੇ ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ। ਤੇ ਮਹਾਂਪੁਰਸ਼ਾਂ ਦਾ ਹੁਕਮ ਸੀ ਕਿ 2 ਦਿਨ ਐਦਕੀ ਹਾਜ਼ਰੀ ਭਰਨੀ ਹੈ। ਪਿਛਲੇ ਸਾਲ ਮੈਂ 1 ਦਿਨ ਆਇਆ ਸਾਂ, ਸੋ 2 ਦਿਨ ਆਪ ਜੀ ਦੇ ਚਰਨ ਪਰਸੇ ਨੇ। ਪਹਿਲਾਂ ਵੀ ਇੱਥੇ ਜਦੋਂ ਦਰਬਾਰ ਸਾਹਿਬ ਨਹੀਂ ਸੀ ਬਣਿਆ ਉਦੋਂ ਵੀ ਮੈਨੂੰ ਬਾਬਾ ਜੀ ਕਹਿੰਦੇ ਹੁੰਦੇ ਸੀ ਅੱਜ ਕੀ 10ਵੀਂ ਹੈ ਅਤੇ 10ਵੀਂ 'ਤੇ ਉਦੋਂ ਜਦੋਂ ਵੀ ਹੁਕਮ ਕਰਦੇ ਸੀ ਮੈਂ ਹਾਜ਼ਰੀ ਭਰਦਾ ਰਿਹਾ। ਸੋ ਮਹਾਂਪੁਰਸ਼ਾਂ ਦੀਆਂ ਸੀਸਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਆਪ ਜੀ ਦੇ ਚਰਨ ਪਰਸੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਔਰ ਆਏ ਹੋਏ ਮਹਾਂਪੁਰਸ਼ ਆਉਂਦੇ ਸਾਲ ਵਾਸਤੇ ਫਿਰ ਬਾਬਾ ਜੀ ਕਹਿੰਦੇ ਆ 2 ਦਿਨ ਸਰੀਰ ਵਿੱਚ ਸਵਾਸ ਰਹੇ ਫਿਰ ਜ਼ਰੂਰ ਆਪ ਜੀ ਦੇ ਦਰਸ਼ਨ ਕਰਾਂਗੇ। ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬ, ਬਾਬਾ ਰਾਜਾ ਰਾਜ ਸਿੰਘ ਜੀ, ਜਿੰਨੇ ਮਹਾਂਪੁਰਸ਼ ਆਏ ਆ ਸਭ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਬਹੁਤ ਬਹੁਤ। ਬਾਬਾ ਦਰਸ਼ਨ ਸਿੰਘ ਜੀ ਵਾਲੀਆਂ ਵਾਲੇ ਮਹਾਂਪੁਰ ਸੰਗਰੂਰ ਤੋਂ ਆਏ, ਬਹੁਤ ਬਹੁਤ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲਣਾ ਕੋਈ ਵੀ ਰਸਨਾ ਵਾਂਝੀ ਨਾ ਰਵੇ। ਕੋਟਾਨ ਕੋਟ ਵਾਰ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਬਿਠਾ ਕੇ ਨਵਾਜਿਆ। ਪਿਆਰਿਓ ਜੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠਣ ਦੇ ਅਸੀਂ ਲਾਇਕ ਵੀ ਨਹੀਂ। ਕਈ ਉਹ ਵੀ ਵਿੱਚ ਬੈਠੇ ਨੇ ਜਿਨ੍ਹਾਂ ਨੇ ਕੱਲ੍ਹ ਪਊਆ ਲਾਇਆ ਸੀ ਰਾਤ, ਕਈ ਏਦਾਂ ਦੇ ਬੈਠੇ ਨੇ ਜਿਨ੍ਹਾਂ ਦੀਆਂ ਜਿਹਨਾਂ ਦੀਆਂ ਜੇਬਾਂ ਦੇ ਵਿੱਚ ਤੰਬਾਕੂ ਹੈ, ਕੁੜੀਆਂ ਵਿੱਚ ਹੀ ਨੇ ਜੇਬ ਦੀ ਜੇਬ ਦੇ ਵਿੱਚ, ਪਰ ਉਹ ਵੀ ਇੱਥੇ ਸਾਰੇ ਆਪਾਂ ਸਜੇ ਹਾਂ। ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਅਸੀਂ ਲਾਇਕ ਨਹੀਂ ਇਹਦੇ, ਗੁਰੂ ਸਾਹਿਬ ਕਿੱਡੇ ਗਰੀਬ ਨਿਵਾਜ ਨੇ। ਕੋਈ ਗਲਤੀ ਜਾਂ ਸਾਡੀਆਂ ਭੁੱਲਾਂ ਮਾਫ਼ ਕਰਕੇ ਸਾਨੂੰ ਗੋਦ 'ਚ ਬਿਠਾਉਂਦੇ ਨੇ। 2 ਦਿਨ ਤੁਹਾਡੇ ਚਰਨ ਪਰਸੇ ਨੇ, ਭੁੱਲਾਂ ਹੋਈਆਂ ਹੋਣਗੀਆਂ, ਗਲਤੀਆਂ ਦਾਸ ਦੀਆਂ ਨੇ, ਗੁਣ ਸਤਿਗੁਰਾਂ ਦੇ ਨੇ, ਗੁਣ ਪੱਲੇ ਬੰਨਿਓ ਤੇ ਗਲਤੀਆਂ ਦਾਸ ਦੀਆਂ ਖਿਮਾ ਕਰਿਓ ਤੇ ਅਸੀਸ ਵੀ ਦਿਓ ਕਿ ਇਸੇ ਤਰ੍ਹਾਂ ਤੁਹਾਡੇ ਚਰਨ ਪਰਸਦੇ ਰਹੀਏ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਰਾਤ ਦਾ ਦੀਵਾਨ ਚੰਡੀਗੜ੍ਹ ਤੋਂ ਅੱਗੇ ਹੈ, ਤਿੰਨ ਦਿਨ ਦਾ ਪ੍ਰੋਗਰਾਮ ਰਾਤ ਦਾ ਚੰਡੀਗੜ੍ਹ ਦੇ ਕੋਲ ਹੈ। ਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੰਗਰਾਂਦ ਦਾ ਦਿਹਾੜਾ ਹੁੰਦਾ, ਸੰਗਤ ਬਹੁਤ ਇਲਾਕੇ 'ਚੋਂ ਜਾਂਦੀ ਹੈ। ਉੱਥੇ ਜਿਹੜੀ ਸੰਗਤ ਦੀ ਇੱਛਾ ਹੋਵੇ ਹਾਜ਼ਰੀ ਭਰਿਆ ਕਰੋ। ਇੱਥੇ ਮਹਾਂਪੁਰਸ਼ 10ਵੀਂ ਦਾ ਪੂਰਨਮਾਸ਼ੀ ਦਾ ਸਮਾਂ ਦੀਵਾਨ ਹੁੰਦਾ ਹੈ, 10 ਵਜੇ ਤੋਂ 10 ਤੋਂ 12 ਵਜੇ ਤੱਕ ਇੱਥੇ ਵੀ ਮਹਾਂਪੁਰਸ਼ ਹਾਜ਼ਰੀ ਭਰਦੇ ਆ। ਸੰਗਤ ਇੱਥੇ ਪਹੁੰਚ ਕੇ ਵੀ ਲਾਹਾ ਲਿਆ ਕਰੋ, ਜਿੱਥੇ ਵੀ ਪਤਾ ਲੱਗੇ ਗੁਰਮਤ ਨਾਲ ਜੁੜੋ। ਜਿਹੜੇ ਮਹਾਂਪੁਰਸ਼ ਗੁਰਬਾਣੀ ਨਾਲ, ਗੁਰੂ ਨਾਲ, ਗੁਰ ਸ਼ਬਦ ਨਾਲ ਜੋੜਦੇ ਨੇ ਉਹਨਾਂ ਦਾ ਸਤਿਕਾਰ ਕਰੋ। ਆਓ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਪਾਏ ਸਤਿਗੁਰੂ ਮੈਂ ਪਾਇਆ ਸਭਨਾ ਗੱਲਾਂ।
Ooh.